ਪਈਆ ਛੰਦ ਸ਼੍ਰੋਤਰ ਤੁਚਾ ਚਕਸ਼ੂ ਜਿਹੀ ਅਰਨਾਸਾ ਗਿਆਨ ਇੰਦਰੀ ਏ ਪੰਚ ਉਚਾਰ ਵਾਕ ਪਾਨ ਪਦ ਗੁਦਾ ਉਪਸਥੰ ਪੰਚ ਕਰਮ ਇੰਦਰੇ ਉਰ ਤਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ, ਦੀਨਾ ਬੰਧੂ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾ ਚ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਇਸ ਪਾਵਨ ਪਵਿੱਤਰ ਦਰਬਾਰ ਵਿਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਕਰ ਰਹੇ, ਸ਼ਾਸਤਰਾਰਥ ਚੱਲ ਰਹੇ ਨੇ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਜੋ ਖਾਲਸੇ ਨੂੰ ਸ਼ਾਸਤਰ ਦਾ ਗਿਆਨ ਦਿੱਤਾ ਹੈ, ਬ੍ਰਹਮ ਦਾ ਗਿਆਨ ਦਿੱਤਾ ਹੈ, ਉਹ ਕਥਾ ਆਪ ਜੀ ਸਰਵਣ ਕਰ ਰਹੇ। ਗੁਰੂ ਖਾਲਸਾ ਜੀ ਯੋਗ ਨਿਰਣਾ ਕੀਤਾ ਹੈ ਕਿ ਜਿਹੜਾ ਯੋਗ ਹੈ ਉਹਦੇ ਅੱਠ ਅੰਗ ਨੇ, ਯਮ ਨੇਮ ਪ੍ਰਾਣਾਯਾਮ ਧਾਰਨਾ ਪ੍ਰਤੀਹਾਰ ਧਿਆਨ ਸਮਾਧੀ, ਪੰਦਰਾਂ ਪ੍ਰਕਾਰ ਦੇ ਯਮ ਦੱਸੇ ਨੇ, ਪੰਦਰਾਂ ਪ੍ਰਕਾਰ ਦੇ ਨੇਮ ਦੱਸੇ ਨੇ। ਫਿਰ ਪ੍ਰਾਣਾਯਾਮ ਦੱਸਿਆ ਕਿ ਪ੍ਰਾਣਾਯਾਮ ਵੀ ਤਿੰਨ ਪ੍ਰਕਾਰ ਦਾ, ਉੱਤਮ ਮੱਧਮ ਤੇ ਕਨਿਸ਼ਠ। ਆਸਣ ਦੱਸੇ ਹਨ, 84 ਲੱਖ ਜੂਨੀਆਂ ਦੇ ਆਸਣਾਂ ਵਿਚੋਂ ਸਭ ਤੋਂ ਸ੍ਰੇਸ਼ਟ ਆਸਣ ਇਕੋ ਆਸਣ ਸਿੱਧ ਆਸਣ ਪਿੱਛੇ ਬਚਦਾ ਹੈ। ਫਿਰ ਧਾਰਨਾ ਦੱਸੀ ਹੈ, ਪ੍ਰਤੀਹਾਰ ਦੱਸ ਕੇ ਫਿਰ ਧਾਰਨਾ ਦੱਸੀ ਹੈ, ਫਿਰ ਧਿਆਨ ਤੇ ਫਿਰ ਸਮਾਧੀ। ਯੋਗ ਜਿਹੜਾ ਹੈ ਉਹ ਸਮਾਧੀ ਤੋਂ ਅੱਗੇ ਨਹੀਂ ਚੱਲਦਾ, ਬਸ ਸਮਾਧੀ ਤੱਕ ਲੈ ਕੇ ਜਾਂਦਾ। ਇਹ ਅੱਠ ਅੰਗ ਪਿੱਛੇ ਜਿਹੜੇ ਯੋਗ ਦੇ ਨਿਰਣੇ ਕੀਤੇ ਨੇ ਭਾਈ ਦਇਆ ਸਿੰਘ ਜੀ ਨੇ, ਉਹ ਆਪਾਂ ਸਰਵਣ ਕੀਤੇ ਹਨ। ਅੱਗੇ ਕਥਾ ਚੱਲ ਰਹੀ ਹੈ, ਤਿੰਨ ਚੀਜ਼ਾਂ ਨੇ, ਕੁਤਪਤੀ ਸਥਿਤੀ ਤੇ ਪਰਲੈ। ਪੈਦਾ ਹੁੰਦਾ ਸੰਸਾਰ, ਫਿਰ ਟਿਕਦਾ ਸਥਿਤੀ ਹੁੰਦੀ ਹੈ, ਫਿਰ ਪਰਲੈ ਹੋ ਜਾਂਦੀ ਹੈ। ਉਹ ਪਰਲੈ ਕੀ ਹੈ, ਉਹ ਤਿੰਨ ਤਰ੍ਹਾਂ ਦੀ ਭਾਈ ਦਇਆ ਸਿੰਘ ਨੇ ਦੱਸੀ ਕਿ ਪਰਲੈ ਜਿਹੜੀ ਹੈ ਉਹ ਤਿੰਨ ਪ੍ਰਕਾਰ ਦੀ ਹੈ। ਪਰਲੈ ਦਾ ਮਤਲਬ ਹੈ ਜਿੱਥੇ ਸਭ ਕੁਝ ਵਿਲੈ ਹੋ ਜਾਂਦਾ ਹੈ, ਪਰਲੋ ਵੀ ਤਿੰਨ ਤਰ੍ਹਾਂ ਦੀ ਹੈ। ਕਿਵੇਂ ਕਿਵੇਂ ਵਿਲੈ ਹੁੰਦੀ ਹੈ, ਇਹ ਪ੍ਰਕਿਰਤੀ ਸੰਸਾਰ, ਵੈਸੇ ਮਨ ਦੀਆਂ ਅਵਸਥਾਵਾਂ ਹੀ ਨੇ ਅੰਦਰ ਦੀਆਂ, ਅੰਦਰ ਵੀ ਜੋ ਬਾਹਰ ਘਟਦਾ ਉਹ ਅੰਦਰ ਵੀ ਘਟਦਾ ਹੈ, ਕਿਉਂਕਿ ਜੋ ਬ੍ਰਹਮੰਡੇ ਸੋਈ ਪਿੰਡੇ, ਬਾਹਰ ਉਹੀ ਕੁਝ ਹੈ ਜੋ ਸਾਡੇ ਅੰਦਰ ਹੈ। ਤੇ ਤਿੰਨ ਪ੍ਰਕਾਰ ਦੀ ਪਰਲੈ ਭਾਈ ਸਾਹਿਬ ਦੱਸ ਰਹੇ ਨੇ ਭਾਈ ਦਇਆ ਸਿੰਘ ਜੀ ਅੱਜ ਦੀ ਕਥਾ ਵਿਚ। ਫਿਰ ਸਥਿਤੀ ਦੱਸ ਰਹੇ ਨੇ, ਸਥਿਤੀ ਜਿਸ ਨੂੰ ਕਹਿੰਦੇ ਨੇ, ਫਿਰ ਉਤਪਤੀ ਦੱਸ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਦਾ ਧਿਆਨ ਧਾਰੀਏ, ਔਰ ਸਤਿਗੁਰਾਂ ਦੇ ਚਰਨਾਂ ਵਿਚ ਸੁਰਤ ਬਿਰਤ ਨੂੰ ਜੋੜਦਿਆਂ ਇਕਾਗਰਤਾ ਬਣਾਉਂਦਿਆਂ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਸਵਈਆ ਛੰਦ ਸ਼੍ਰੋਤਰ ਤੁਚਾ ਚੱਖ ਜਿਹੀ ਅਰਨਾਸਾ, ਗਿਆਨ ਇੰਦਰੀਏ ਪੰਚ ਉਚਾਰ।
ਖਾਲਸਾ ਜੀ, ਪਿੱਛੇ ਆਪਾਂ 15 ਸਵਾਲ ਜਿਹੜੇ ਸਿੰਘਾਂ ਨੇ ਭਾਈ ਦਇਆ ਸਿੰਘ ਨੂੰ ਕੀਤੇ ਸਨ, ਉਹਨਾਂ 15 ਸਵਾਲਾਂ ਦੇ ਜਵਾਬ ਭਾਈ ਦਇਆ ਸਿੰਘ ਜੀ ਨੇ ਦਿੱਤੇ ਸੀ 42ਵੇਂ ਅੰਸੂ ਚ। ਉਹਨਾਂ 15 ਸਵਾਲਾਂ ਚ ਇੱਕ ਸਵਾਲ ਸੀ ਕਿ ਜਾਗਰਤ ਅਵਸਥਾ ਕੀ ਹੈ। ਜਾਗਰਤ, ਸਵਪਨ ਤੇ ਸੁਖੋਪ ਦੀ ਤਿੰਨ ਅਵਸਥਾਵਾਂ ਆਈਆਂ ਸੀ ਨਾ, ਤਿੰਨਾਂ ਚ ਅਸੀਂ ਵਿਚਰਦੇ ਹਾਂ। ਜਾਗਰਤ, ਜਾਗਦੇ ਜਿਹੜੀ ਉਹ ਜਾਗਰਤ ਅਵਸਥਾ ਸੀ, ਉਹਦੇ ਵਿੱਚ 42 ਚੀਜ਼ਾਂ ਦੱਸੀਆਂ ਸੀ। 42 ਚੀਜ਼ਾਂ, 14 ਇੰਦਰੀਆਂ, ਫਿਰ 14 ਉਹਨਾਂ ਦੇ ਵਿਸ਼ੇ ਤੇ 14 ਹੀ ਉਹਨਾਂ ਦੇ ਦੇਵਤੇ। ਹੁਣ ਉਹਨਾਂ 14 ਇੰਦਰੀਆਂ ਦਾ ਤੇ 14 ਵਿਸ਼ਿਆਂ ਦਾ ਤੇ 14 ਜਿਹੜੇ ਦੇਵਤੇ ਨੇ ਫਿਰ ਉਹਨਾਂ ਦਾ, ਉਹ ਜਿਹੜੇ 42 ਹੋ ਗਏ ਸੀ, 14 + 42, ਉਹ 42 ਚੀਜ਼ਾਂ ਕਿਹੜੀਆਂ ਨੇ, ਉਹ ਹੁਣ ਇੱਥੇ ਜਾਗਰਤ ਅਵਸਥਾ ਦਾ ਜਿਹੜਾ, ਕਿਉਂਕਿ ਇਹ ਪਰਲੈ ਦੀ ਕਥਾ ਚੱਲ ਰਹੀ ਹੈ ਵੀ ਪਰਲੋ ਕੀ ਹੈ, ਤੇ ਉਹਦੇ ਵਿੱਚ ਇਹ ਦੱਸ ਰਹੇ ਨੇ। ਪਹਿਲਾਂ ਇਹ ਚੀਜ਼ਾਂ, 42 ਚੀਜ਼ਾਂ ਦਾ ਜ਼ਿਕਰ ਚੱਲ ਰਿਹਾ। ਪਹਿਲਾਂ 5 ਗਿਆਨ ਇੰਦਰੀਆਂ ਦੱਸੀਆਂ ਨੇ। 5 ਗਿਆਨ ਇੰਦਰੀਆਂ ਕਿਹੜੀਆਂ ਕਿਹੜੀਆਂ ਨੇ? ਖਾਲਸਾ ਜੀ, ਇਹ ਸ਼ਾਸਤਰ ਗਿਆਨ ਹੈ। ਸ਼ਾਸਤਰ ਤੇ ਸ਼ਸਤਰ ਦੋਵੇਂ ਖਾਲਸੇ ਨੂੰ ਦਿੱਤੇ ਨੇ ਸਤਿਗੁਰਾਂ ਨੇ। ਹੁਣ ਕੱਲ ਨੂੰ ਸਾਨੂੰ ਕੋਈ ਸਵਾਲ ਕਰ ਲਏ ਜੀ ਦੱਸੋ ਗਿਆਨ ਇੰਦਰੀਆਂ ਕਿਹੜੀਆਂ ਹੁੰਦੀਆਂ ਨੇ, ਸਾਨੂੰ ਅੱਗੋਂ ਪਤਾ ਹੀ ਨਾ ਹੋਵੇ, ਤਾਂ ਵੀ ਗੱਲ ਇਹਨਾਂ ਬਣਦੀ। ਗੁਰੂ ਸਾਹਿਬ ਨੇ ਸਾਨੂੰ ਸ਼ਾਸਤਰ ਗਿਆਨ ਦੇਣ ਵਾਸਤੇ ਭਾਈ ਦਇਆ ਸਿੰਘ ਦੀ ਡਿਊਟੀ ਲਾਈ ਕਿ ਦਇਆ ਸਿੰਘ ਜੀ ਤੁਸੀਂ ਖਾਲਸੇ ਨੂੰ ਸ਼ਾਸਤਰ ਗਿਆਨ ਦਿਓ। ਸ਼ਾਸਤਰ ਗਿਆਨ ਲੈਣ ਵਾਸਤੇ 5 ਸਿੰਘਾਂ ਨੂੰ ਨਿਰਮਲੇ ਬਣਾ ਕੇ ਭੇਜਿਆ ਕਾਂਸ਼ੀ ਵਿੱਚ, ਬਨਾਰਸ ਵਿੱਚ, ਤੇ ਤੁਸੀਂ ਜਾ ਕੇ ਉੱਥੇ ਵਿਦਿਆ ਪੜ੍ਹੋ, ਸ਼ਾਸਤਰ ਗਿਆਨ ਲਓ। ਤੋ ਇੱਦਾਂ ਸ਼ਾਸਤਰ ਗਿਆਨ ਵੀ ਹੋਣਾ ਚਾਹੀਦਾ। ਹੁਣ ਜਿਹੜੀਆਂ 5 ਗਿਆਨ ਇੰਦਰੀਆਂ ਨੇ ਉਹ ਦੱਸ ਰਹੇ ਨੇ ਕਿਹੜੀਆਂ ਕਿਹੜੀਆਂ ਨੇ। ਸ਼੍ਰੋਤਰ, ਸ਼੍ਰੋਤਰ ਦਾ ਮਤਲਬ ਹੁੰਦਾ ਕੰਨ, ਸਾਡੇ ਸ਼ਰਵਣ, ਇਹ ਗਿਆਨ ਇੰਦਰੀ। ਇਹਦੇ ਨਾਲ ਕਿਹੜਾ ਗਿਆਨ ਹੁੰਦਾ? ਸੁਣਨ ਦਾ, ਸੁਣਨ ਦਾ ਗਿਆਨ ਹੁੰਦਾ। ਸਾਨੂੰ ਕਿਸੇ ਨੇ ਕੀ ਕਿਹਾ ਉਹ ਅਸੀਂ ਸੁਣ ਕੇ ਉਹਦਾ ਗਿਆਨ ਆਪਣੇ ਹਿਰਦੇ ਚ, ਕਿਸੇ ਨੇ ਕਿਹਾ ਸੱਪ, ਕੰਨਾਂ ਨਾਲ ਅਸੀਂ ਸੁਣਿਆ, ਹਿਰਦੇ ਵਿੱਚ ਉਹਦਾ ਗਿਆਨ ਹੋ ਗਿਆ ਵੀ ਸੱਪ ਇਸ ਤਰ੍ਹਾਂ ਦਾ ਹੁੰਦਾ। ਇੱਦਾਂ ਇਹ ਸ਼ਬਦਾਂ ਦੀਆਂ ਅੱਗੇ ਫਿਰ ਹੋਰ ਵੀ ਵਿਸ਼ਾ ਬਣ ਜਾਂਦਾ ਵੀ ਇਹ ਸ਼ਕਤੀ ਬਿਰਤੀ ਹੁੰਦੀ ਹੈ ਸ਼ਬਦ ਦੀ, ਉਹ ਸ਼ਬਦ ਦੀ ਸ਼ਕਤੀ ਬਿਰਤੀ ਨਾਲ ਸ਼ਬਦ ਦਾ ਗਿਆਨ, ਉਹ ਵਸਤੂ ਦਾ ਗਿਆਨ ਹੋ ਜਾਂਦਾ। ਖੈਰ, ਉਹ ਵਿਸ਼ਾ ਇੱਥੇ ਅਨੁਕੂਲ ਨਹੀਂ ਹੈ। ਇੱਥੇ ਕੇਵਲ ਗਿਆਨ ਇੰਦਰੀਆਂ ਦੀ ਗੱਲ ਚੱਲ ਰਹੀ। ਸ਼ਰਵਣ ਜਿਹੜੇ ਨੇ, ਕੰਨ ਜਿਹੜੇ ਨੇ, ਸਾਡੀ ਗਿਆਨ ਇੰਦਰੀ ਹੈ। ਤੁਚਾ ਦੂਸਰੀ ਗਿਆਨ ਇੰਦਰੀ। ਤੁਚਾ, ਤੁਚਾ ਦਾ ਮਤਲਬ ਹੁੰਦਾ ਚਮੜੀ। ਸਾਡੀ ਜਿਹੜੀ ਚਮੜੀ ਹੈ ਵੀ ਗਿਆਨ ਇੰਦਰੀ ਹੈ। ਚਮੜੀ ਗਿਆਨ ਇੰਦਰੀ ਕਿਵੇਂ ਹੈ? ਕਿਉਂਕਿ ਚਮੜੀ ਨਾਲ ਸਾਨੂੰ ਗਿਆਨ ਹੁੰਦਾ ਵੀ ਇਹ ਗਰਮ ਹੈ, ਇਹ ਠੰਡਾ ਹੈ, ਇਹ ਕੋਮਲ ਹੈ, ਇਹ ਸਖਤ ਹੈ। ਚਮੜੀ ਨਾਲ ਗਿਆਨ ਹੁੰਦਾ ਨਾ ਇਹਨਾਂ ਚੀਜ਼ਾਂ ਦਾ। ਸਾਨੂੰ ਕੋਈ ਹੱਥ ਲਾਵੇ ਤਾਂ ਵੀ ਸਾਨੂੰ ਗਿਆਨ ਹੁੰਦਾ ਵੀ ਕਿਸੇ ਨੇ ਛੂਹਿਆ ਸਾਨੂੰ। ਉਹ ਜਿਹੜਾ ਸਪਰਸ਼ ਦਾ ਗਿਆਨ ਕਹਿੰਦੇ ਨੇ ਇਹਨੂੰ। ਇਸ ਕਰਕੇ ਸਾਡੀ ਤੁਚਾ ਜਿਹੜੀ ਹੈ ਇਹ ਦੂਸਰੀ ਗਿਆਨ ਇੰਦਰੀ ਹੈ। ਤੀਸਰੇ ਨੇ ਚਕਸ਼ੂ। ਚਕਸ਼ੂ ਦਾ ਮਤਲਬ ਹੈ ਅੱਖਾਂ। ਇਹ ਵੀ ਸਾਡੀਆਂ ਗਿਆਨ ਇੰਦਰੀਆਂ, 5 ਗਿਆਨ ਇੰਦਰੀਆਂ ਚ ਇਹ ਵੀ ਗਿਆਨ ਇੰਦਰੀ ਅੱਖਾਂ। ਨੇਤਰਾਂ ਨਾਲ ਰੂਪ ਦਾ ਗਿਆਨ ਹੁੰਦਾ, ਅਸੀਂ ਬਾਹਰ ਵੇਖਦੇ ਹਾਂ, ਵੇਖ ਕੇ ਉਸ ਚੀਜ਼ ਦਾ ਗਿਆਨ ਹੁੰਦਾ। ਇਸ ਕਰਕੇ ਚਕਸ਼ੂ ਜਿਹੜੇ ਨੇ, ਨੇਤਰ, ਇਹ ਵੀ ਗਿਆਨ ਇੰਦਰੀ ਹੈ। ਜੀਹੀ ਚੌਥੀ ਗਿਆਨ ਇੰਦਰੀ ਹੈ, ਸਾਡੀ ਜ਼ੁਬਾਨ, ਰਸਨਾ, ਇਹਦੇ ਨਾਲ ਕੀ ਗਿਆਨ ਹੁੰਦਾ? ਇਹ ਦੋਵੇਂ ਨੇ। ਵੇਖੋ ਪਰਮੇਸ਼ਰ ਦੀ ਬਣਤਰ ਕਿਹੋ ਜੀ ਪਰਮਾਤਮਾ ਨੇ ਬਣਾਈ ਹੈ। ਅੱਖਾਂ ਦੋ ਨੇ, ਕੰਮ ਇੱਕ ਕਰਦੀਆਂ ਨੇ ਵੇਖਣ ਦਾ, ਕੰਨ ਦੋ ਨੇ ਕੰਮ ਇੱਕੋ ਕਰਦੇ ਨੇ ਸੁਣਨ ਦਾ, ਨਾਸਕਾਵਾਂ ਦੀਆਂ ਨਲੀਆਂ ਦੋ ਨੇ ਕੰਮ ਇੱਕੋ ਕਰਦੀਆਂ ਨੇ, ਪਰ ਸਾਡੀ ਜਿਹੜੀ ਜ਼ੁਬਾਨ ਹੈ ਪਰਮਾਤਮਾ ਨੇ ਇੱਕ ਬਣਾਈ ਹੈ ਪਰ ਕੰਮ ਦੋ ਕਰਦੀ ਹੈ, ਇਹ ਗਿਆਨ ਇੰਦਰੀ ਵੀ ਹੈ ਕਰਮ ਇੰਦਰੀ ਵੀ ਹੈ। ਜ਼ੁਬਾਨ ਨਾਲ ਅਸੀਂ ਬੋਲਦੇ ਵੀ ਹਾਂ ਤੇ ਜ਼ੁਬਾਨ ਨਾਲ ਚੱਖਦੇ ਵੀ ਹਾਂ ਵੀ ਮਿੱਠਾ ਹੈ, ਕੌੜਾ ਹੈ, ਖੱਟਾ ਹੈ, ਸਲੂਣਾ ਹੈ, ਜ਼ੁਬਾਨ ਨਾਲ ਗਿਆਨ ਕਰਦੇ ਹਾਂ। ਇਸ ਕਰਕੇ ਜ਼ੁਬਾਨ ਸਾਡੀ ਇਹ ਗਿਆਨ ਇੰਦਰੀ ਹੈ। ਫਿਰ ਪੰਜਵੀਂ ਗਿਆਨ ਇੰਦਰੀ ਆ ਨਾਸਾ, ਨਾਸਾ ਦਾ ਮਤਲਬ ਸਾਡੀ ਨਾਸਕਾ ਨੱਕ, ਇਹਦੇ ਨਾਲ ਕੀ ਗਿਆਨ ਹੁੰਦਾ ਵੀ ਇਹ ਸੁਗੰਧੀ ਹੈ, ਇਹ ਦੁਰਗੰਧੀ ਹੈ, ਇਹ ਗੁਲਾਬ ਦੇ ਫੁੱਲ ਦੀ ਖੁਸ਼ਬੂ ਹੈ, ਇਹ ਗੇਂਦੇ ਦੇ ਫੁੱਲ ਦੀ ਖੁਸ਼ਬੂ ਹੈ। ਖੁਸ਼ਬੂ ਦਾ ਗਿਆਨ ਹੁੰਦਾ ਨਾ ਵਸਤੂ ਸੁਗੰਧੀ ਦਾ, ਕਿ ਸੁਗੰਧੀ ਦੁਰਗੰਧੀ ਦਾ ਅਸੀਂ ਨਿਰਣਾ ਨਾਸਕਾ ਨਾਲ ਹੀ ਕਰਦੇ ਹਾਂ। ਇਸ ਕਰਕੇ ਜਿਹੜੀਆਂ ਪੰਜ ਇੰਦਰੀਆਂ ਨੇ, ਕੰਨ, ਚਮੜੀ, ਨੇਤਰ, ਜੀਭ ਤੇ ਨਾਸਕਾ, ਇਹ ਸਾਡੀਆਂ ਪੰਜ ਗਿਆਨ ਇੰਦਰੀਆਂ ਹਨ।
ਵਾਕ, ਪਾਨ, ਪਦ, ਗੁਦਾ, ਉਪਸਥੰਗ, ਪੰਚ ਕਰਮ ਇੰਦਰੇ ਉਰ ਤਾਰ।
ਵਾਕ, ਮੂੰਹ ਤੋਂ ਬੋਲਦੇ ਆ, ਇਹ ਵੀ ਸਾਡੀ ਗਿਆਨ, ਇਹ ਕਰਮ ਇੰਦਰੀਆਂ ਦਾ ਹੁਣ ਨਿਰਣਾ ਚੱਲਿਆ ਵੀ ਪੰਜ ਕਰਮ ਇੰਦਰੀਆਂ ਕਿਹੜੀਆਂ ਨੇ। ਵਾਕ, ਮੂੰਹ ਤੋਂ ਬੋਲਣਾ, ਦੂਜੇ ਨੇ ਹੱਥ, ਪਾਨ, ਇਹ ਵੀ ਕਰਮ ਇੰਦਰੀਆਂ, ਇਹਨਾਂ ਨਾਲ ਅਸੀਂ ਪਕੜਦੇ ਹਾਂ। ਤੀਸਰੇ ਨੇ ਪਦ, ਪਦ ਦਾ ਮਤਲਬ ਹੁੰਦਾ ਪੈਰ, ਪੈਰਾਂ ਨਾਲ ਚੱਲਣ ਦਾ ਕੰਮ ਕਰਦੇ ਹਾਂ, ਇਹ ਵੀ ਕਰਮ ਇੰਦਰੀ ਹੈ। ਗੋਦਾ, ਇਹਦੇ ਨਾਲ ਮਲ ਤਿਆਗਣ ਦਾ ਕੰਮ ਕਰਦੇ, ਇਸ ਕਰਕੇ ਇਸ ਗੋਦਾ ਨੂੰ ਕਰਮ ਇੰਦਰੀ ਲਿਖਿਆ। ਉਪਸਥ, ਲਿੰਗ ਜਿਹਦੇ ਦੁਆਰਾ ਅਸੀਂ ਮਲ ਮੂਤਰ ਆਦਿਕ ਤਿਆਗ ਕਰਦੇ ਹਾਂ, ਇਹ ਆਨੰਦ ਦਾ ਵਿਸ਼ਾ ਵੀ ਹੈ, ਇਹਦੇ ਨਾਲ ਸੰਤਾਨ ਦੀ ਉਤਪਤੀ ਵੀ ਹੁੰਦੀ ਹੈ, ਇਸ ਕਰਕੇ ਇਸ ਨੂੰ ਕਰਮ ਇੰਦਰੀ ਕਹਿੰਦੇ ਨੇ। ਇਹ ਪੰਜ ਕਰਮ ਇੰਦਰੀਆਂ ਹਨ।
ਸ਼ਬਦ, ਸਪਰਸ਼, ਰੂਪ, ਰਸ, ਗੰਧੰ, ਵਿਖੇ ਪੰਜ ਗਿਆਨ ਇੰਦਰੀ ਕੇਰ।
ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ ਉਹਨਾਂ ਦੇ ਪੰਜ ਵਿਸ਼ੇ ਨੇ ਅੱਗੇ। ਪੰਜ ਵਿਸ਼ੇ ਕਿਹੜੇ ਨੇ? ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਪੰਜ ਵਿਸ਼ੇ ਨੇ ਪੰਜ ਗਿਆਨ ਇੰਦਰੀਆਂ ਦੇ। ਕੰਨਾਂ ਦਾ ਵਿਸ਼ਾ ਹੈ ਸ਼ਬਦ, ਅੱਖਾਂ ਦਾ ਵਿਸ਼ਾ ਹੈ ਵੇਖਣ ਦਾ, ਚਮੜੀ ਦਾ ਵਿਸ਼ਾ ਹੈ ਸਪਰਸ਼, ਜ਼ੁਬਾਨ ਦਾ ਵਿਸ਼ਾ ਹੈ ਰਸ ਲੈਣ ਦਾ, ਤੇ ਫਿਰ ਨਾਸਕਾ ਦਾ ਵਿਸ਼ਾ ਹੈ ਗੰਧ ਲੈਣ ਦਾ। ਇੱਦਾਂ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਪੰਜ ਜਿਹੜੀਆਂ ਗਿਆਨ ਇੰਦਰੀਆਂ ਨੇ ਇਹਨਾਂ ਦੇ ਪੰਜ ਹੀ ਵਿਸ਼ੇ ਨੇ ਅੱਗੇ। ਖਾਲਸਾ ਜੀ, ਇਹਨਾਂ ਪੰਜਾਂ ਵਿਸ਼ਿਆਂ ਦੇ ਅਸੀਂ ਅਧੀਨ ਹੋਏ ਫਿਰਦੇ ਹਾਂ। ਭਗਤ ਰਵਿਦਾਸ ਜੀ ਨੇ ਬੜੇ ਸੁੰਦਰ ਬਚਨ ਕਹੇ ਨੇ, ਇਹਨਾਂ ਪੰਜਾਂ ਵਿਸ਼ਿਆਂ ਦਾ ਜ਼ਿਕਰ ਕੀਤਾ। ਉਹ ਕਹਿੰਦੇ, ਮ੍ਰਿਗ, ਮੀਨ, ਭਿਰਿੰਗ, ਪਤੰਗ, ਕੂੰਚਰ, ਏਕ ਦੋਖ ਬਿਨਾਸ, ਪੰਚ ਦੋਖ ਅਸਾਧ ਜਾ ਮੈਂ ਤਾਂ ਕੀ ਕੇ ਤਕਿਆਸ। ਕਹਿੰਦੇ ਵੀ ਵੇਖੋ, ਮ੍ਰਿਗ ਹਿਰਨ ਦੇ ਵਿੱਚ ਇੱਕੋ ਦੋਸ਼ ਹੁੰਦਾ, ਕੰਨਾਂ ਦਾ ਸੁਣਨ ਦਾ, ਕੰਡੇ ਹੇੜੇ ਦੀ ਆਵਾਜ਼ ਸੁਣਦਾ, ਸ਼ਿਕਾਰੀ ਕੋਲ ਜਾ ਕੇ ਸਿਰ ਦੇ ਦਿੰਦਾ ਤੇ ਮਰ ਜਾਂਦਾ। ਮੀਨ, ਮੱਛੀ, ਜ਼ੁਬਾਨ ਦੀ ਸਵਾਦੀ ਹੁੰਦੀ ਹੈ, ਉਹਦੇ ਕੋਲ ਜ਼ੁਬਾਨ ਦਾ ਸਵਾਦ ਹੈ, ਜ਼ੁਬਾਨ ਦਾ ਸਵਾਦ ਲੈਣ ਲਈ ਕੁੰਡੀ ਨੂੰ ਮੂੰਹ ਵਿੱਚ ਪਾਉਂਦੀ ਹੈ, ਵਿੱਚੇ ਫਸ ਜਾਂਦੀ ਹੈ। ਮ੍ਰਿਗ, ਮੀਨ, ਫਿਰ ਭਿਰਿੰਗ, ਭਿਰਿੰਗ ਕਹਿੰਦੇ ਨੇ ਭੌਰੇ ਨੂੰ, ਇਹਦੇ ਕੋਲ ਸੁਗੰਧੀ ਦਾ ਦੋਸ਼ ਹੈ, ਕਮਲ ਦੇ ਫੁੱਲ ਤੇ ਸੁਗੰਧੀ ਲੈਂਦਾ, ਉੱਤੇ ਮਟਰਾਉਂਦਾ, ਮਰ ਜਾਂਦਾ। ਇਸੇ ਤਰ੍ਹਾਂ ਪਤੰਗਾ, ਉਹਦੇ ਵਿੱਚ ਰੂਪ ਵੇਖਣ ਦਾ, ਉਹ ਅੱਗ ਦੇ ਦੀਵੇ ਨੂੰ ਵੇਖ ਕੇ ਭੱਜ ਕੇ ਜਾਂਦਾ ਵੇਖਣ ਲਈ, ਸੜ ਕੇ ਮਰ ਜਾਂਦਾ। ਕੂੰਚਰ, ਹਾਥੀ ਨੂੰ ਕਹਿੰਦੇ ਨੇ, ਹਾਥੀ ਚ ਸਪਰਸ਼ ਦਾ ਦੋਸ਼ ਹੈ, ਉਹ ਹਸਤਨੀ ਦੇ ਨਾਲ ਸਪਰਸ਼ ਕਰਨ ਲਈ ਦੌੜਦਾ ਤੇ ਸਾਰੀ ਜ਼ਿੰਦਗੀ ਗੁਲਾਮ ਬਣ ਕੇ ਮਹਾਵਤ ਦੇ ਕੁੰਡੇ ਥੱਲੇ ਆਪਣੀ ਜ਼ਿੰਦਗੀ ਬਤੀਤ ਕਰਦਾ। ਇੱਕ ਇੱਕ ਦੋਸ਼ ਨੇ ਨਾ ਪੰਜਾਂ ਜੀਵਾਂ ਦੀ ਕੀ ਹਾਲਤ ਕਰ ਦਿੱਤੀ। ਹੁਣ ਸਾਡੇ ਵਿੱਚ ਤਾਂ ਪੰਜੇ ਨੇ, ਉਹਨਾਂ ਵਿੱਚ ਤਾਂ ਇੱਕ ਇੱਕ ਸੀ, ਸਾਡੇ ਚ ਪੰਜੇ ਨੇ, ਸਾਡਾ ਕੀ ਬਣੇਗਾ? ਭਗਤ ਰਵਿਦਾਸ ਜੀ ਕਹਿੰਦੇ, ਉਹ ਜਿਹੜੇ ਪੰਜ ਗਿਆਨ ਇੰਦਰੀਆਂ ਨੇ, ਉਹਨਾਂ ਪੰਜ ਗਿਆਨ ਇੰਦਰੀਆਂ ਦੇ ਫਿਰ ਅੱਗੇ ਪੰਜ ਵਿਸ਼ੇ ਹਨ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਫਿਰ ਪੰਜ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਹਨ।
ਕਹਿਣ, ਗ੍ਰਹਿਣ, गत आनंद बिसरन कर्म इंद्री के बिखे बडेर।
पांच ज्ञान इंद्रिया दे पांच विषय ने, इसे तरह कर्म इंद्रिया दे भी पांच विषय ने। कर्म इंद्रिया दे पांच विषय की ने, वाक मुंह तो बोलना, ग्रहण हथा नाल फड़ना, गत तीसरा विषय पैरां नाल टुरना, आनंद लिंग दे नाल आनंद भोग करना, ए चौथा कर्म है विसर्गं गोदा राही मल त्याग करना। ए जेड़े पांच कर्म इंद्रिया ने, उना पांच कर्म इंद्रिया दे फेरे अगे पांच विषय हन। पांच ज्ञान इंद्रिया दे विषय ने पांच, इसे तरह पांच ज्ञान इंद्रिया दे कर्म इंद्रिया दे भी पांच विषय हन।
मन बुद्ध चित अहंकार चतुष्टे अंतशकरण रूप ए हेर।
चार इंद्रिया भी, चार इंद्रिया ही गिणिया ने साडे अंदर दिया। पांच ज्ञान इंद्रिया, पांच कर्म इंद्रिया, पांच पांच उन्हां दे विषय किन्ने हो गए? वी वी ते चार चौबी हो गए। अंतशकरण दिया जिहड़ियां चार बिरतियां ने, मन बुद्ध चेत ते हंकार, इन्हां चार चीजां दा बनदा अंतशकरण। यह भी साडियां इंद्रिया ने अंदर दिया। इना दे भी चार विषय ने अगे, क्योंकि चौदह इंद्रिया दे फिर चौदह ही विषय ने ना अगे, ते फिर उना दे चौदह ही अगे देवते ने। ए जड़िया चार अंतशकरण दिया बिरतियां ने, मन बुद्ध चित ते हंकार, इना दे भी फिर अगे चार विषय ने। वह केड़े केड़े ने ओ भी सुनो।
संकल्प निश्चय अनुसंधान गर्व जथा कर्म बिखिए नबेर।
मन का विषय है संकल्प करने। मन की करदा? संकल्प करदा, फुरने करदा। चार बिरतियां ने ना अंतशकरण दियां, मन बोध चेत अहंकार। मन का की काम है? जिवे ज्ञान इंद्रिया दे पांच विषय ने, इदा चार इन्हां दे भी चार विषय ने। मन का काम है संकल्प विकल्प करना। फुरने क फुरनिया का नाम मन ही है। मन की परिभाषा ही विद्वान यह देंदे ने कि संकल्प विकल्पां दे समूह नूं मन कहिंदे ने, फुरनिया क फुरनिया नूं मन कहिंदे ने। खालसा जी, मन का काम है संकल्प करना, बुद्धि का काम है निश्चय करना। दो हो गए, मन का विषय भी हो गया, बुद्धि का भी हो गया। फिर तीसरा है चित। चित का की काम है? अनुसंधान। अनुसंधान का मतलब है भी चित का विषय है, इनू चिंतन कहते हैं। चिंतन करना, किसी चीज नू याद करी जाना, वो साढ़े चित का काम है। चिंतन चित का की काम है? चिंतन करी जाना, किसी चीज नू चित भी जाना। एदा जी चौथी साड़ी अंतशकरण की बिरति जिन्हू अहंकार कहते हैं, उहदा काम है गर्व करना। गर्व का मतलब हुंदा भी आ मेरा है, आ मेरा है, आ मेरा है। जेड़े ते मैं बिरति लागू करन वाली जिहड़ी बिरति है साडे अंदर, वह अहंकार दी है। एदा इन्हां चार जिहड़ियां इह साडियां अंतशकरण दियां बिरतियां ने, इन्हां दे फिर अगे चार विषय हन, वह दसे हन।
दिशा पौन रव जलपति चित।
हुण खालसा जी, उन्हां दे देवते दसदे ने। हुण चौदह ज्ञान इंद्रियां ते इंद्रिया का जिक्र हो गया, पांच ज्ञान इंद्रिया, पांच कर्म इंद्रिया, चार अंतशकरण दियां बिरतियां। फिर उन्होंने अगे चौदह विषयां का भी जिक्र हो गया। चौदह विषय भी हो गए ना पिछे। ज्ञान इंद्रिया के पांच विषय ने शब्द स्पर्श रूप रस गंध। कर्म इंद्रिया के पांच विषय ने जो पिछे दसिया है, कहण ग्रहण गत आनंद ते विसर्गन। एदा फिर चार अंतशकरण दियां जिहड़ियां बिरतियां ने, उहनां दे चार विषय ने संकल्प निश्चय अनुसंधान ते गर्व। चौदह ते चौदह अठाई। हुण चौदह ही इन्हां दे अगे देवते ने, ज्ञान इंद्रिया दे ते कर्म इंद्रिया दे ते अंतशकरण दियां बिरतियां दे चौदह देवते ने। इन्हां दी फिर कुल गिणती बन जांदी है बयाली। हुण जिहड़े चौदह देवते ने उह किहड़े ने? इह देवी देवते उह नहीं हन जिहड़े बाहरले दसे जांदे ने, साडे शरीर दे अंदर ही ने, कम करदे ने, साडी काया दे अंदर ही ने। ए जिहड़े चौदह देवते ने, हुण उन्हां दा जिक्र करदे ने। दिशा पौन रव जल पत छित, ए पंज चीजां हो गईआं। ਇਹ ਸਾਡੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ ਪੰਜ, ਦਿਸ਼ਾ, ਦਿਸ਼ਾ ਯਾਨੀ ਕਿ ਦਿਸ਼ਾ ਹੁੰਦੀ ਨਾ ਸਾਹਮਣੇ ਆਪਾਂ ਵੇਖ ਰਹੇ ਵੀ ਇਹ ਸੱਜੀ ਹੈ ਖੱਬੀ ਦਿਸ਼ਾ ਹੈ, ਪੌਣ ਰਵ ਸੂਰਜ, ਜਲਪਤ ਦਾ ਮਤਲਬ ਹੈ ਵਰਣ ਤੇ ਛਿੱਤ ਧਰਤੀ, ਇਹ ਜਿਹੜੇ ਪੰਜ ਦੇਵਤੇ ਨੇ ਸਾਡੀਆਂ ਪੰਜ ਗਿਆਨ ਇੰਦਰੀਆਂ ਦੇ, ਇਹ ਸਾਡੀਆਂ ਪੰਜ ਗਿਆਨ ਇੰਦਰੀਆਂ ਦੇ ਪੰਜ ਦੇਵਤੇ ਨੇ। ਸਾਡੇ ਕੰਨਾਂ ਦੇ ਜਿਹੜੇ ਦੇਵਤਾ ਹੈ ਉਹ ਦਿਸ਼ਾ ਹੈ, ਕੰਨਾਂ ਦਾ ਦੇਵਤਾ ਕੌਣ ਹੈ? ਦਿਸ਼ਾ। ਫਿਰ ਪੌਣ ਹੈ, ਪੌਣ ਜਿਹੜੀ ਹੈ ਇਹ ਸਾਡੇ ਗੁਰੂ ਖਾਲਸਾ ਜੀ ਸਾਡੇ ਮਨ ਦਾ ਜਿਹੜਾ ਗਿਆਨ ਇੰਦਰੀਆਂ ਦੇ ਵਿੱਚੋਂ ਜਿਹੜੀ ਚਮੜੀ ਹੈ ਇਹ ਚਮੜੀ ਦਾ ਦੇਵਤਾ ਹੈ। ਫਿਰ ਤੀਸਰਾ ਹੈ ਰਵ ਸੂਰਜ, ਸੂਰਜ ਜਿਹੜਾ ਇਹ ਸਾਡੀਆਂ ਅੱਖਾਂ ਦਾ ਦੇਵਤਾ ਹੈ, ਨੇਤਰਾਂ ਵਿੱਚ ਅਗਨੀ ਹੁੰਦੀ ਹੈ ਨਾ, ਸੂਰਜ ਵਿੱਚ ਵੀ ਅਗਨੀ ਹੁੰਦੀ ਹੈ, ਇਹ ਉਹਦਾ ਦੇਵਤਾ ਹੈ। ਤੇ ਇਸੇ ਤਰ੍ਹਾਂ ਫਿਰ ਅੱਗੇ ਜ਼ੁਬਾਨ ਹੈ ਜਿਹੜੀ ਰਸ, ਇਹ ਜਾਲੇ ਦਾ ਦੇਵਤਾ ਹੈ, ਇਹਨੂੰ ਵਰਣ ਦੇਵ ਵੀ ਕਹਿੰਦੇ ਨੇ। ਨਾਸਕਾ ਦਾ ਜਿਹੜਾ ਦੇਵਤਾ ਹੈ ਉਹ ਹੈ ਧਰਤੀ। ਏਦਾਂ ਇਹਨਾਂ ਪੰਜ ਗਿਆਨ ਇੰਦਰੀਆਂ ਦੇ ਇਹ ਪੰਜ ਦੇਵਤੇ ਦੱਸੇ ਹਨ।
ਸੁਰ ਅਗਨੀ ਇੰਦਰ ਉਪਿੰਦਰ ਬਖਾਨ।
ਫਿਰ ਖਾਲਸਾ ਜੀ ਇਸ ਤੋਂ ਅੱਗੇ ਚੱਲਦੇ ਨੇ, ਫਿਰ ਸਾਡੀਆਂ ਜਿਹੜੀਆਂ ਕਰਮ ਇੰਦਰੀਆਂ ਨੇ ਉਹਨਾਂ ਦੇ ਪੰਜ ਦੇਵਤੇ ਉਹ ਕਿਹੜੇ ਕਿਹੜੇ ਨੇ? ਸੂਰ ਅਗਨੀ ਇੰਦਰ ਉਪਿੰਦਰ, ਉਪਿੰਦਰ ਪ੍ਰਜਾਪਤੀ ਨੂੰ ਵੀ ਕਹਿੰਦੇ ਨੇ। ਤੇ ਫਿਰ ਇਸੇ ਤਰ੍ਹਾਂ ਹੋਰ ਅੱਗੇ ਦੱਸਦੇ ਹਨ,
ਪ੍ਰਜਾਪਤੀ ਮ੍ਰਿਤਿਉ ਸੱਸ ਬ੍ਰਹਮਾ।
ਤੇ ਫਿਰ ਅੱਗੇ ਪ੍ਰਜਾਪਤੀ ਇਹ ਵੀ ਸਾਡੀਆਂ ਕਰਮ ਇੰਦਰੀਆਂ ਦਾ ਦੇਵਤਾ ਹੈ, ਮ੍ਰਿਤੂ ਜੰਮ ਇਹ ਗੁਦਾ ਦਾ ਦੇਵਤਾ ਹੈ। ਏਦਾਂ ਇਹ ਪੰਜ ਕਰਮ ਇੰਦਰੀਆਂ ਦੇ ਦੇਵਤੇ ਹਨ। ਹੁਣ ਚਾਰ ਅੱਗੇ ਅੰਤਸ਼ਕਰਨ ਦੀਆਂ ਬਿਰਤੀਆਂ ਨੇ, ਮਨ ਬੁੱਧ ਚਿੱਤ ਤੇ ਅਹੰਕਾਰ, ਉਹਨਾਂ ਦੇ ਅੱਗੇ ਚਾਰ ਦੇਵਤੇ ਦੱਸਦੇ ਹਨ। ਉਹ ਕਿਹੜੇ ਨੇ? ਸੱਸ, ਇਹ ਸਾਡੇ ਮਨ ਦਾ ਦੇਵਤਾ ਹੈ। ਖਾਲਸਾ ਜੀ ਮਨ ਦਾ ਸੰਬੰਧ ਚੰਦਰਮਾ ਦੇ ਨਾਲ ਹੈ। ਮਾਨਸਿਕ ਰੋਗਾਂ ਦੇ ਜਿਹੜੇ ਡਾਕਟਰ ਨੇ, ਵਿਗਿਆਨ ਦੇ ਮੁਤਾਬਕ ਉਹਨਾਂ ਦੀ ਇਹ ਖੋਜ ਹੈ ਕਿ ਜਦੋਂ ਮੱਸਿਆ ਤੋਂ ਬਾਅਦ ਪੂਰਨਮਾਸ਼ੀ ਦੇ 15 ਦਿਨ ਹੁੰਦੇ ਨੇ, ਚਾਨਣਾ ਪੱਖ ਜਿਸ ਨੂੰ ਕਹਿੰਦੇ ਨੇ ਚੰਦਰਮਾ ਦਾ, ਉਹਨਾਂ 15 ਦਿਨਾਂ ਦੇ ਵਿੱਚ ਜਿਹੜੇ ਮਾਨਸਿਕ ਰੋਗੀ ਨੇ ਉਹਨਾਂ ਦੀ ਮਾਨਸਿਕ ਰੋਗਤਾ ਜਿਹੜੀ ਹੈ ਉਹ ਵੱਧਦੀ ਹੈ। ਚੰਦਰਮਾ ਜਿਵੇਂ ਜਿਵੇਂ ਵੱਧਦਾ ਉਹਨਾਂ ਦਾ ਮਾਨਸਿਕ ਰੋਗ ਵੀ ਤਿਵੇਂ ਤਿਵੇਂ ਵੱਧਦਾ। ਉਹਨਾਂ ਦਿਨਾਂ ਚ ਸਮੁੰਦਰ ਵੀ ਉਛਲਦਾ, ਉਹਦੇ ਚ ਜਵਾਰ ਭਾਟਾ ਵੀ ਆਉਂਦਾ। ਏਦਾਂ ਉਹਨਾਂ ਦੇ ਮਾਨਸਿਕ ਰੋਗੀ ਜਿਹੜੇ ਨੇ, ਉਹਨਾਂ ਦਾ ਜਿਹੜਾ ਪਾਗਲਪਨ ਹੈ, ਉਹਨਾਂ ਨੇ ਪਾਗਲਖਾਨਿਆਂ ਦੇ ਵਿੱਚ ਜਾ ਕੇ ਪਾਗਲਾਂ ਦੇ ਉੱਤੇ ਇਹ ਵਿਸ਼ੇਸ਼ਣ ਤੌਰ ਤੇ ਉਹਨਾਂ ਦੀ ਇਹ ਖੋਜ ਕੀਤੀ ਜਾ ਕੇ ਕਿ ਉਹਨਾਂ ਪਾਗਲਾਂ ਨੂੰ ਜਦੋਂ ਵੇਖਿਆ ਵੀ ਜਿਹੜੇ ਉਹ ਚਾਨਣੇ ਪੱਖ ਦੇ 15 ਦਿਨ ਸਨ, ਉਹਨਾਂ ਵਿੱਚ ਉਹਨਾਂ ਦਾ ਜਿਹੜਾ ਪਾਗਲਪਨ ਸੀ ਉਹ ਵੱਧ ਚੁੱਕਾ ਸੀ। ਯਾਨੀ ਕਿ ਚੰਦਰਮਾ ਦੇ ਨਾਲ ਮਨ ਦਾ ਸੰਬੰਧ ਹੈ ਨਾ, ਮਾਨਸਿਕ ਰੋਗ ਹੋਰ ਵੱਧ ਜਾਂਦੇ ਨੇ। ਸੋ ਕਹਿਣ ਤੋਂ ਭਾਵ ਮਨ ਦਾ ਦੇਵਤਾ ਜਿਹੜਾ ਹੈ ਉਹ ਗੁਰੂ ਖਾਲਸਾ ਜੀ ਚੰਦਰਮਾ ਹੈ। ਇਸੇ ਤਰ੍ਹਾਂ ਬੁੱਧੀ ਦਾ ਜਿਹੜਾ ਦੇਵਤਾ ਹੈ ਉਹ ਬ੍ਰਹਮਾ ਹੈ। ਤੇ ਇਸੇ ਤਰ੍ਹਾਂ ਜਿਹੜਾ ਸਾਡਾ ਚਿੱਤ ਹੈ ਉਹਦਾ ਦੇਵਤਾ ਹੈ ਖੇਤਰਗਿਆ, ਇਹਨੂੰ ਵਾਸਦੇਵ ਵੀ ਕਹਿੰਦੇ ਨੇ। ਤੇ ਇਸੇ ਤਰ੍ਹਾਂ ਸਾਡਾ ਜਿਹੜਾ ਅਹੰਕਾਰ ਹੈ ਉਹਦਾ ਦੇਵਤਾ ਹੈ ਰੁਦਰ, ਰੁਦਰ ਦੇਵਤਾ ਜਾਨ। ਏਦਾਂ ਇਹ ਚਾਰ ਦੇਵਤੇ ਚਾਰ ਅੰਤਸ਼ਕਰਨਾਂ ਦੇ ਨੇ। ਕੁੱਲ ਕਿੰਨੇ ਹੋ ਗਏ? 42। 14 ਇੰਦਰੀਆਂ ਹੋ ਗਈਆਂ, 14 ਉਹਨਾਂ ਦੇ ਵਿਸ਼ੇ ਹੋ ਗਏ, 14 ਉਹਨਾਂ ਦੇ ਦੇਵਤੇ ਹੋ ਗਏ। ਇਹਨਾਂ ਦੀ ਕੁੱਲ ਗਿਣਤੀ ਬਣ ਗਈ 42। ਇਹ ਖਾਲਸਾ ਜੀ 42 ਚੀਜ਼ਾਂ ਹਨ।
ਪ੍ਰਾਣ ਅਪਾਨ ਸਮਾਨ ਉਧਾਨ ਬਿਆਨ ਨਾਗ ਪੂਰਮ ਪਹਿਚਾਨ।
ਖਾਲਸਾ ਜੀ ਅੱਗੇ ਚੱਲੇ ਨੇ, ਸਾਡੇ ਪ੍ਰਾਣ ਪੰਜ ਉਪ ਪ੍ਰਾਣ ਨੇ, ਪੰਜ ਮੁੱਖ ਪ੍ਰਾਣ ਨੇ। ਕਿਹੜੇ ਕਿਹੜੇ ਪ੍ਰਾਣ? ਇੱਕੋ ਹੀ ਨੇ ਪਰ ਉਹ ਕੰਮ ਵੱਖਰਾ ਵੱਖਰਾ ਕਰਦੇ ਨੇ ਨਾ। ਇੱਕ ਪ੍ਰਾਣ ਸਾਡੀ ਛਾਤੀ ਚ ਚੱਲ ਰਹੇ ਨੇ, ਨਾਸਕਾ ਵਿੱਚੋਂ ਆ ਰਹੇ ਨੇ। ਇੱਕ ਪ੍ਰਾਣ ਗੁਦਾ ਵਿੱਚ ਕੰਮ ਕਰ ਰਿਹਾ, ਉਹ ਮਲ ਤਿਆਗਣ ਦਾ ਕੰਮ ਕਰ ਰਿਹਾ। ਇੱਕ ਪ੍ਰਾਣ ਸਾਡੂ ਅਸੀਂ ਜੰਭਾਈ ਆਉਂਦੀ ਹੈ, ਛਿੱਕ ਆਉਂਦੀ ਹੈ, ਉਹ ਹਵਾ ਉਹ ਵੱਖਰੀ ਕੰਮ ਕਰਦੀ ਹੈ। ਇੱਕ ਹਵਾ ਸਾਡੇ ਦਿਮਾਗ ਦੇ ਵਿੱਚ ਘੁੰਮ ਰਹੀ ਹੈ, ਉਹ ਵੱਖਰਾ ਕੰਮ ਕਰਦੀ ਹੈ। ਇੱਦਾਂ ਇਹ ਪ੍ਰਾਣ ਜਿਹੜੇ ਨੇ ਵੱਖੋ ਵੱਖਰੇ ਕੰਮ ਕਰਦੇ ਨੇ, ਨਾਭੀ ਵਿੱਚ ਵੱਖਰਾ ਕੰਮ ਹੋ ਰਿਹਾ, ਪ੍ਰਾਣਾਂ ਦੀ ਗੰਢ ਬੰਨੀ ਹੋਈ ਹੈ ਉੱਥੇ, ਹੈਣ ਹੈ ਹਵਾ ਹੀ ਪਰ ਉਹਨੂੰ 10 ਹਿੱਸਿਆਂ ਵਿੱਚ ਵੰਡਿਆ ਹੋਇਆ। ਉਹ 10 ਹਿੱਸੇ ਕਿਹੜੇ ਕਿਹੜੇ ਨੇ? ਪਹਿਲਾ ਹੈ ਪ੍ਰਾਣ, ਦੂਜਾ ਹੈ ਅਪਾਨ, ਤੀਜਾ ਹੈ ਸਮਾਨ, ਤੇ ਚੌਥਾ ਹੈ ਉਦਾਨ, ਤੇ ਪੰਜਵਾਂ ਹੈ ਬਿਆਨ, ਤੇ ਛੇਵਾਂ ਹੈ ਨਾਗ, ਤੇ ਫਿਰ ਸੱਤਵਾਂ ਹੈ ਕੂੜਮ। ਏਦਾਂ ਫਿਰ ਇਹ ਦੱਸ ਕੇ ਸੱਤ ਪੌਣਾ ਫਿਰ ਅੱਗੇ ਤਿੰਨ ਹੋਰ ਦੱਸਦੇ ਹਨ।
ਕਿਰਤਲ ਦੇਵੰ ਦੱਤ ਧਨੰਜੈ ਇਹ ਦਸ ਬਇਸ਼ਟ ਗਨੀਜੈ ਪ੍ਰਾਣ।
ਫਿਰ ਅੱਠਵੀਂ ਜਿਹੜੀ ਪੌਣ, ਅੱਠਵੇਂ ਪ੍ਰਾਣ ਨੇ ਕ੍ਰਿਕੁਲ, ਫਿਰ ਨੌਵੇਂ ਨੇ ਦੇਵ ਦੱਤ, ਤੇ ਦਸਵਾਂ ਧਨੰਜੈ, ਧਨੰਜੈ ਵਾਯੂ। ਇਹ 10 ਪੌਣਾ ਹੋ ਗਈਆਂ। ਇਹ ਜਿਹੜੀਆਂ 10 ਪੌਣਾ ਨੇ, ਇਹ 10 ਵਿਅਸ਼ਟ ਗਨੀਜੈ ਪ੍ਰਾਣ, ਜਿਹੜਾ ਵਿਅਸ਼ਟੀ ਕਰਕੇ ਜੀਵ ਹੈ, ਕਿਉਂਕਿ ਇੱਥੇ ਵਿਅਸ਼ਟੀ ਤੇ ਸਮਸ਼ਟੀ ਦੋ ਚੀਜ਼ਾਂ ਆਉਣੀਆਂ ਨੇ, ਵਿਅਸ਼ਟੀ ਜੀਵ ਹੈ ਤੇ ਸਮਸ਼ਟੀ ਈਸ਼ਵਰ ਹੈ। ਜਿਹੜਾ ਵਿਅਸ਼ਟੀ ਜੀਵ ਹੈ ਉਹਦੇ ਵਿੱਚ ਇਹ ਜਿਹੜੀਆਂ 10 ਪ੍ਰਾਣਾਂ ਨੇ, ਇਹ ਜਿਹੜੇ 10 ਪ੍ਰਾਣ ਨੇ, ਇਹ ਕੰਮ ਕਰਦੇ ਨੇ, ਉਹਦੇ ਵਿੱਚ ਇਹ 10 ਪ੍ਰਾਣ ਹਨ।
ਕਿਰਿਆ ਸ਼ਕਤੀ ਨੇ ਪ੍ਰਾਣ ਸਮਸ਼ਤੇ ਕਾਰਨ ਸੂਖਮ ਥੂਲ ਸਰੀਰ।
ਜਿਹੜੀ ਕਿਰਿਆ ਸ਼ਕਤੀ ਹੈ ਉਹਦੇ ਕਰਕੇ ਜਿਹੜੇ ਪ੍ਰਾਣ ਪਦ ਹੈ ਉਹ ਸਮਸ਼ਟੀ ਹੈ। ਕਾਰਨ ਸੂਖਮ ਤੇ ਅਸਥੂਲ ਇਹ ਜਿਹੜੇ ਤਿੰਨ ਸਰੀਰ ਹਨ, ਇਹ ਤ੍ਰੈ ਸਰੀਰਾਂ ਦੀ ਜਿਹੜੀ ਵਿਅਸ਼ਟੀ ਸਮਸ਼ਟੀ ਭੇਦ ਕਰਕੇ ਦੋ ਤਰ੍ਹਾਂ ਦੇ ਹਨ। ਵਿਅਸ਼ਟੀ ਤੇ ਸਮਸ਼ਟੀ ਦੋ ਤਰ੍ਹਾਂ ਦੇ ਨੇ। ਵਿਅਸ਼ਟੀ ਜਿਹੜੀ ਉਹ ਜੀਵ ਦੀ ਹੈ, ਜਿਹੜੀ ਸਮਸ਼ਟੀ ਹੈ ਉਹ ਈਸ਼ਵਰ ਦੇ ਸਰੀਰ ਦੀ ਮੰਨੀ ਹੈ।
ਵੈਰਾਟ ਸੂਤਰ ਅਭਿਆਕ੍ਰਿਤ ਜੇਈ ਏਈ ਸਮਸ਼ਟ ਸਰੀਰ ਗੰਭੀਰ।
ਜਿਹੜਾ ਵਿਅਸ਼ਟੀ ਹੈ ਉਹਦੇ ਤਿੰਨ ਸਰੀਰ ਨੇ, ਕਾਰਨ ਸੂਖਮ ਤੇ ਸਥੂਲ। ਇਸੇ ਤਰ੍ਹਾਂ ਸਮਸ਼ਟੀ ਈਸ਼ਵਰ ਦੇ ਵੀ ਤਿੰਨ ਸਰੀਰ ਨੇ ਵਿਰਾਟ ਸਰੂਪ ਦੇ ਵਿੱਚ। ਉਹ ਅਭਿਆਕ੍ਰਿਤ ਜਿਹੜਾ ਮਾਇਆ ਵਿਸ਼ੇਸ਼ਗਿਆ ਹੈ, ਮਾਇਆ ਸਬਲ ਈਸ਼ਵਰ ਹੈ, ਉਹਨੂੰ ਸਮਸ਼ਟੀ ਸਰੀਰ ਕਰਕੇ ਉਹ ਗੰਭੀਰ ਕਿਹਾ ਜਾਂਦਾ ਹੈ। ਉਹਦੇ ਜਿਹੜੇ ਨੇ ਉਹ ਤਿੰਨ ਸਰੀਰ ਨੇ, ਉਹਦੇ ਵੀ ਤਿੰਨ ਅਭਿਮਾਨੀ ਨੇ, ਉਹਦੇ ਵੀ ਅੱਗੇ ਜਿਹੜੇ ਨੇ ਉਹ ਤਿੰਨ ਸਰੀਰ ਮੰਨੇ ਜਾਂਦੇ ਨੇ, ਤਿੰਨ ਅਭਿਮਾਨੀ ਮੰਨੇ ਜਾਂਦੇ ਨੇ। ਜਿਵੇਂ ਇਸ ਜੀਵ ਦੇ ਤਿੰਨ ਅਭਿਮਾਨੀ ਦੱਸਦੇ ਹਨ।
ਅਭਿਮਾਨੀ ਵਿਸ਼ਵ ਤੇਜਸ ਪ੍ਰਾਗਿਆ ਇਹ ਬਇਸ਼ਟ ਕੇ ਤੀਨ ਸਦੀਰ।
ਵਿਅਸ਼ਟੀ ਭੇਦ ਕਰਕੇ ਜੀਵ ਹੈ, ਇਹਦੇ ਤਿੰਨ ਅਭਿਮਾਨੀ ਨੇ, ਜਾਗਰਤ ਸੁਪਨ ਸੁਖੋਪਤੀ ਦੇ ਪਿੱਛੇ ਵੀ ਇਹ ਕਥਾ ਆਈ ਸੀ 15 ਸਵਾਲਾਂ ਦੇ ਜਵਾਬ, ਜੇ ਸਿਮਰਤੀ ਵਿੱਚ ਹੋਵੇ ਕਿਸੇ ਪ੍ਰੇਮੀ ਦੇ ਤੇ ਯਾਦ ਰੱਖ ਲੈਣਾ ਕਿ ਵਿਸ਼ਵ ਤੇਜਸ ਤੇ ਪ੍ਰਗਿਆ ਹੈ, ਇਹ ਤਿੰਨ ਜਿਹੜੇ ਅਭਿਮਾਨੀ ਨੇ ਜਾਗਰਤ ਸੁਪਨ ਤੇ ਸੁਖੋਪਤੀ ਦੇ। ਜਾਗਰਤ ਅਵਸਥਾ ਦਾ ਅਭਿਮਾਨੀ ਵਿਸ਼ਵ ਹੈ, ਔਰ ਜਿਹੜੀ ਸਵਪਨ ਅਵਸਥਾ ਹੈ ਉਹਦਾ ਅਭਿਮਾਨੀ ਤੇਜਸ ਹੈ, ਜਿਹੜੀ ਸੁਖੋਪਤੀ ਅਵਸਥਾ ਉਹਦਾ ਅਭਿਮਾਨੀ ਪ੍ਰਗਿਆ ਹੈ। ਇੱਦਾਂ ਵਿਅਸ਼ਟੀ ਭੇਦ ਕਰਕੇ ਜਿਹੜਾ ਜੀਵ ਹੈ ਉਹਦੇ ਇਹ ਤਿੰਨ ਅਭਿਮਾਨੀ ਨੇ। ਇਸੇ ਤਰ੍ਹਾਂ ਈਸ਼ਵਰ ਸਮਸ਼ਟੀ ਭੇਦ ਕਰਕੇ ਹੈ, ਸਮਸ਼ਟੀ ਰੂਪ ਕਰਕੇ ਹੈ, ਵੀ ਉਹ ਵਿਸ਼ਾਲ ਹੈ ਨਾ, ਈਸ਼ਵਰ ਮਾਇਆ ਸਬਲ ਹੈ, ਉਹਦੇ ਵੀ ਅੱਗੇ ਤਿੰਨ ਸਰੀਰ ਨੇ, ਉਹ ਕਿਹੜੇ ਨੇ ਦੱਸਦੇ ਨੇ, ਤਿੰਨ ਅਭਿਮਾਨੀ ਦੱਸਦੇ ਨੇ।
ਈਸ਼ਵਰ ਹਿਰਣ ਗਰਭ ਵੈਸ਼ਵ ਨਰ ਇਹ ਸਮਸ਼ਟੀ ਅਭਿਮਾਨੀ ਵੀਰ।
ਈਸ਼ਵਰ ਦਾ ਹਿਰਣਾ ਗਰਭ ਕਰਕੇ, ਵੈਸ਼ਵਾਨਰ ਕਰਕੇ, ਸਮਸ਼ਟੀ ਭੇਦ ਕਰਕੇ, ਇਸ ਤਰ੍ਹਾਂ ਵਿਅਸ਼ਟੀ ਕਾਰਨ ਤੇ ਸਖੂਮ ਸਥੂਲ ਦਾ ਜਿਹੜਾ ਸਰੀਰਾਂ ਦੇ ਅਭਿਮਾਨੀ ਵਿਸ਼ਵ ਤੇਜਸ ਪ੍ਰਾਗਕ ਨੇ, ਤੇਵੇਂ ਸਮਸ਼ਟੀ ਦੇ ਤ੍ਰੈਵਾਂ ਸਰੀਰਾਂ ਦਾ ਜਿਹੜਾ ਅਭਿਮਾਨੀ ਈਸ਼ਵਰ ਹੈ, ਹਿਰਣਾ ਗਰਭ ਤੇ ਵੈਸ਼ਵਾਨਰ ਹਨ। ਜਿਵੇਂ ਸਾਡੇ ਜੀਵ ਦੇ ਅਭਿਮਾਨੀ ਪਿੱਛੇ ਤਿੰਨ ਦੱਸੇ ਨੇ, ਵਿਸ਼ਵ ਤੇਜਸ ਪ੍ਰਗਿਆ ਹੈ, ਇਸੇ ਤਰ੍ਹਾਂ ਜਿਹੜਾ ਸਮਸ਼ਟੀ ਰੂਪ ਕਰਕੇ ਈਸ਼ਵਰ ਹੈ ਉਹਦੇ ਜਿਹੜੇ ਤਿੰਨ ਅਭਿਮਾਨੀ ਨੇ, ਦੋ ਅਭਿਮਾਨੀ ਨੇ, ਉਹ ਵਿਸ਼ਵ ਤੇ ਤੇਜਸ ਹਨ ਤੇ ਪ੍ਰਗਿਆ ਹਨ।
ਬਇਸ਼ਟੀ ਸਮਸ਼ਟ ਅਦਿਸ਼ਟ ਲਖੋ ਦੈ ਜਿਮ ਸਰ ਪਾਦ ਜੇਵਰੀ ਮਾਏ।
ਸਤਨਾਮ ਸ੍ਰੀ
ਵਾਹਿਗੁਰੂ।
ਭਾਈ ਦਇਆ ਸਿੰਘ ਜੀ ਹੁਣ ਇੱਥੇ ਸਾਰੀ ਗੁੰਝਲੀ ਖੋਲ ਦੇਣ ਲੱਗੇ ਨੇ, ਕਹਿੰਦੇ ਵੀ ਆਹ ਜਿਹੜਾ ਸਮਸ਼ਟੀ ਵਿਅਸ਼ਟੀ ਦਾ ਚੱਕਰ ਹੈ ਨਾ, ਵੀ ਆਹ ਜੀਵ ਹੈ ਤੇ ਈਸ਼ਵਰ ਹੈ, ਇਹ ਝੂਠ ਹੀ ਅਧਿਆਸਤ ਹੈ ਬ੍ਰਹਮ ਦੇ ਵਿੱਚ। ਬ੍ਰਹਮ ਨੂੰ ਹੀ ਜੀਵ ਮੰਨਿਆ ਹੋਇਆ, ਉਹਨੂੰ ਈਸ਼ਵਰ ਮੰਨਿਆ ਹੋਇਆ, ਅਸਲੀ ਜਿਹੜਾ ਬ੍ਰਹਮੀ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਅਸਲ ਵਿੱਚ ਹੈ ਬ੍ਰਹਮੀ। ਜਿਵੇਂ ਨਦੀਆਂ ਤੇ ਵਾਹ ਪਵੇ ਸਮੁੰਦਰਾਂ ਜਾਣੀਆਂ, ਪਿੱਛੇ ਉਦਾਹਰਣ ਆਈ ਸੀ ਨਾ, ਨਦੀ ਜਿਹੜੀ ਆ ਈਸ਼ਵਰ ਹੈ, ਜਿਹੜੇ ਵਾਹੜੇ ਨੇ ਨਾਲੇ ਉਹ ਜੀਵ ਹੈ, ਤੇ ਸਮੁੰਦਰ ਜਿਹੜਾ ਉਹ ਬ੍ਰਹਮ ਹੈ। ਪਰ ਅਸਲ ਵਿੱਚ ਵੇਖੀ ਹੈ ਤਾਂ ਤਿੰਨਾਂ ਚ ਪਾਣੀ ਨਾ, ਨਾਲਿਆਂ ਵਿੱਚ ਵੀ ਪਾਣੀ ਹੈ, ਨਦੀਆਂ ਵਿੱਚ ਵੀ ਪਾਣੀ ਹੈ, ਤੇ ਸਮੁੰਦਰ ਵਿੱਚ ਵੀ ਪਾਣੀ, ਤਾਂ ਤਿੰਨਾਂ ਵਿੱਚ ਹੀ ਹੈ, ਤਿੰਨੇ ਇੱਕੋ ਰੂਪ ਹੀ ਨੇ। ਏਦਾਂ ਉਦਾਂ ਕਹੇ ਜਾਂਦੇ ਨੇ ਦੋ ਈਸ਼ਵਰ ਤੇ ਜੀਵ ਸਮਸ਼ਟੀ ਵਿਅਸ਼ਟੀ ਭੇਦ ਕਰਕੇ, ਪਰ ਅਸਲ ਵਿੱਚ ਬ੍ਰਹਮ ਵਿੱਚ ਅਧਿਆਸਤ ਕੀਤੇ ਹੋਏ ਨੇ, ਕਲਪਿਤ ਕੀਤੇ ਹੋਏ ਨੇ। ਕਿਵੇਂ? ਉਦਾਹਰਣ ਦਿੰਦੇ ਨੇ, ਜਿਵੇਂ ਰੱਸੀ ਦੇ ਵਿੱਚ ਸੱਪ ਕਲਪਿਤ ਕਰ ਲਿਆ, ਰੱਸੀ ਪਈ ਸੀ ਟੇਢੀ ਜੀ ਹੋ ਕੇ, ਵਿੰਗੀ ਜੀ ਹੋ ਕੇ, ਤੇ ਵੇਖ ਕੇ ਮਨ ਚ ਅਧਿਆਸਤ ਕਰ ਲਿਆ, ਰੱਸੀ ਵਿੱਚ ਅਧਿਆਸਤ ਕਰ ਲਿਆ ਕਿ ਇਹ ਰੱਸੀ ਨੀ ਸੱਪ ਪਿਆ, ਇਹ ਰੱਸੀ ਨਹੀਂ ਹੈ ਸੱਪ ਪਿਆ, ਫਿਰ ਡਰੀ ਜਾਂਦਾ, ਕੰਬੀ ਜਾਂਦਾ, ਪਸੀਨੇ ਆਉਂਦੇ ਨੇ ਵੇਖ ਕੇ ਵੀ ਸੱਪ ਪਿਆ ਹੈ, ਤਾਂ ਉਹ ਅਧਿਆਸਤੀ ਨਾ ਝੂਠ ਹੀ, ਪਰ ਰੱਸੀ ਵਿੱਚ ਸੱਪ ਕਲਪ ਲਿਆ। ਏਦਾਂ ਜੀਵ ਤੇ ਈਸ਼ਵਰ ਇਹਨੇ ਕਲਪ ਲਿਆ, ਬ੍ਰਹਮ ਦੇ ਵਿੱਚ ਅਧਿਆਸਤ ਕੀਤੇ ਹੋਏ ਨੇ, ਅਸਲ ਵਿੱਚ ਬ੍ਰਹਮ ਹੀ ਬ੍ਰਹਮ ਹੈ, ਉਹਦੇ ਵਿੱਚ ਜੀਵ ਈਸ਼ਵਰ ਜਿਹੜੇ ਨੇ ਉਹ ਅਧਿਆਸਤ ਕੀਤੇ ਹੋਏ ਨੇ, ਕਲਪਨਾ ਕੀਤੇ ਹੋਏ ਨੇ।
ਸੀਪ ਬਿਖੈ ਰੂਪੋ ਜਿਮ ਕਲਪਤ, ਤਿਸ ਬ੍ਰਹਮ ਆਤਮ ਚੇਤਨ ਆਏ।
ਸਿੱਪੀ ਦੇ ਵਿੱਚ ਗੁਰੂ ਖਾਲਸਾ ਜੀ ਚਾਂਦੀ ਕਲਪਤ ਕਰ ਲਈ, ਸਿੱਪੀ ਪਈ ਸੀ, ਵੇਖਿਆ, ਵੇਖਣ ਚ ਦੂਰੋਂ ਨਾ ਨਜ਼ਰ ਆਈ ਤੇ ਆਖਿਆ ਚਾਂਦੀ ਪਈ ਹੈ, ਉਹ ਕਲਪਤ ਹੈ। ਏਦਾਂ ਬ੍ਰਹਮ ਆਤਮਾ ਦੇ ਵਿੱਚ ਅਗਿਆਨ ਕਰਕੇ ਜੀਵ ਤੇ ਈਸ਼ਵਰ ਨੂੰ ਕਲਪਤ ਕੀਤਾ ਹੋਇਆ, ਅਸਲ ਵਿੱਚ ਨਾ ਜੀਵ ਹੈ ਤੇ ਨਾ ਈਸ਼ਵਰ ਹੀ ਹੈ, ਕੇਵਲ ਬ੍ਰਹਮ ਹੀ ਬ੍ਰਹਮ ਹੈ, ਬ੍ਰਹਮ ਹੀ ਬ੍ਰਹਮ ਹੈ।
ਹੈ ਅਗਿਆਨ ਕਰ ਕਲਪਤ ਸਭ ਜਗ,
ਇਹ ਜਿਹੜਾ ਸਾਰਾ ਜਗ ਹੈ ਅਗਿਆਨ ਕਰਕੇ ਹੀ ਕਲਪਨਾ ਕੀਤਾ ਹੋਇਆ।
ਅਧਿਸ਼ਟਾਨ ਆਤਮ ਇਕ ਚਾਏ,
ਅਸਲ ਦੇ ਵਿੱਚ ਤਾਂ ਇਕ ਅਧਿਸ਼ਟਾਨ ਸਤ ਸਰੂਪ ਆਤਮਾ ਨੂੰ ਹੀ ਜਾਣੋ, ਉਹੀ ਸਾਰੇ ਪਾਸੇ ਵਰਤ ਰਹੀ ਹੈ।
ਨਹੀਂ ਜੇਵਰੀ ਜਾਣੈ ਜੋ ਲਗ,
ਪਰ ਜਦੋਂ ਤੱਕ ਪਤਾ ਨਾ ਲੱਗੇ ਵੀ ਰੱਸੀ ਪਈ ਹੈ,
ਤੋ ਲਗ ਕਲਪ ਕਲਪ ਦੁੱਖ ਪਾਏ,
ਕਲਪ ਕਲਪ ਕੇ ਦੁੱਖ ਪਾਉਂਦਾ, ਹਾਏ ਸੱਪ ਪਿਆ, ਹਾਏ ਸੱਪ ਪਿਆ, ਪਰ ਜਦੋਂ ਪਤਾ ਲੱਗ ਜੇ ਰੱਸੀ ਆ, ਫਿਰ ਇਕਦਮ ਡਰ ਖਤਮ ਹੋ ਜਾਂਦਾ। ਏਦਾਂ ਜਦੋਂ ਤੱਕ ਇਸ ਜਗਤ ਨੂੰ ਇਹ ਜਗਤ ਹੀ ਸਮਝੀ ਬੈਠਾ, ਸੱਚ ਸਮਝੀ ਬੈਠਾ ਹੈ ਇਹ ਕਲਪਨਾ, ਪਰ ਇਹਨੂੰ ਸੱਚ ਸਮਝੀ ਬੈਠਾ, ਉਦੋਂ ਤੱਕ ਕਲਪਦਾ ਰਹਿੰਦਾ, ਹਾਏ ਮਰ ਗਿਆ, ਹਾਏ ਮਰ ਗਿਆ, ਜੀਵ ਇਹੀ ਕਰਦਾ ਰਹਿੰਦਾ। ਪਰ ਜਦੋਂ ਪਤਾ ਲੱਗ ਜਾਵੇ ਵੀ ਸਭ ਕੁਝ ਪਰਮੇਸ਼ਰ ਰੂਪ ਹੀ ਹੈ, ਫਿਰ ਕਲਪਨਾ ਮੁੱਕ ਜਾਂਦੀ ਹੈ, ਫਿਰ ਕਲਪਨਾ ਖਤਮ ਹੋ ਜਾਂਦੀ ਹੈ।
ਪਰਲੈ,
ਹੁਣ ਪਰਲੈ ਦੱਸਣ ਲੱਗੇ ਨੇ ਤਿੰਨ ਪ੍ਰਕਾਰ ਦੀ। ਉਹ ਪਰਲੈ ਕੀ ਹੈ? ਪਰਲੈ ਜਿਹਨੂੰ ਮੁਸਲਮਾਨ ਵੀਰ ਕਿਆਮਤ ਦਾ ਦਿਨ ਵੀ ਕਹਿੰਦੇ ਨੇ, ਜਿਸ ਦਿਨ ਸਭ ਕੁਝ ਖਤਮ ਹੋ ਜਾਏਗਾ। ਤਿੰਨ ਪ੍ਰਕਾਰ ਦੀ ਪਰਲੈ ਦੱਸਦੇ ਹਨ।
ਤਤ ਪੰਚੀਕ੍ਰਿਤ ਪੰਚ ਅਪੰਚੀਕ੍ਰਿਤ ਜਬ ਸਗਰੇ ਲੇਤਾ ਕੋ ਪਾਏ।
ਖਾਲਸਾ ਜੀ, ਜਿਹੜੇ ਪੰਜ ਤੱਤ ਪੰਚੀਕ੍ਰਿਤ ਹੁੰਦੇ ਨੇ, ਕਿਉਂਕਿ ਸਿੱਧਾ ਜੇ ਤੁਸੀਂ ਪਾਣੀ ਤੇ ਅੱਗ ਨੂੰ ਮਿਲਾਓਗੇ, ਮਿਲਣਗੇ, ਕਦੇ ਅੱਗ ਤੇ ਪਾਣੀ ਇਕੱਠੇ ਰਹਿ ਸਕਦੇ ਨੇ? ਕਦੇ ਨਹੀਂ ਰਹਿ ਸਕਦੇ। ਆਕਾਸ਼ ਤੇ ਧਰਤੀ ਨੂੰ ਇਕੱਠਾ ਕਰ ਸਕਦੇ ਹੋ? ਕਦੇ ਨਹੀਂ ਕਰ ਸਕਦੇ। ਹਵਾ ਨੂੰ ਇੱਕ ਜਗ੍ਹਾ ਤੇ ਬੰਨ ਕੇ ਰੱਖ ਸਕਦੇ ਹੋ? ਨਹੀਂ ਰੱਖ ਸਕਦੇ। ਉਹਨਾਂ ਪੰਜਾਂ ਤੱਤਾਂ ਦਾ ਪੰਚੀਕ੍ਰਿਤ ਹੁੰਦਾ ਹੈ, ਉਹਨੂੰ ਪੰਚੀਕ੍ਰਿਤ ਕਹਿੰਦੇ ਨੇ। ਉਹ ਫਿਰ ਇੱਕ ਦੂਜੇ ਚ ਮਿਲਦੇ ਨੇ। ਪਾਣੀ ਵਿੱਚ ਅੱਗ ਮਿਲ ਜਾਂਦੀ ਹੈ, ਤੇ ਅੱਗ ਦੇ ਵਿੱਚ ਫਿਰ ਹਵਾ ਮਿਲ ਜਾਂਦੀ ਹੈ, ਹਵਾ ਦੇ ਵਿੱਚ ਫਿਰ ਪੌਣ ਮਿਲ ਜਾਂਦੀ ਹੈ, ਪੌਣ ਮਿਲ ਹਵਾ ਦੇ ਵਿੱਚ ਫਿਰ ਆਕਾਸ਼ ਮਿਲ ਜਾਂਦਾ। ਇਹਦਾ ਪੰਜੇ ਤੱਤ ਜਿਹੜੇ ਨੇ ਪੰਚੀਕ੍ਰਿਤ ਹੁੰਦੇ ਨੇ। ਪਰ ਜਦੋਂ ਪੰਚੀਕ੍ਰਿਤ ਨਹੀਂ ਹੁੰਦੇ, ਯਾਨੀ ਕਿ ਅਪੰਚੀਕ੍ਰਿਤ ਹੁੰਦੇ ਨੇ, ਭਾਵ ਜਦੋਂ ਸੂਕਸ਼ਮ ਰੂਪ ਦੇ ਵਿੱਚ ਹੁੰਦੇ ਹਨ, ਜਦੋਂ ਉਹ ਸਾਰੇ ਅਪੰਚੀਕ੍ਰਿਤ ਵਿੱਚ ਸਗਲੇ ਲੈਤਾ ਕੋ ਪਾਏ, ਉਹ ਸਗਲੇ ਸਾਰੇ ਅਪੰਚੀਕ੍ਰਿਤ ਵਿੱਚ ਲੈ ਹੋ ਜਾਂਦੇ ਹਨ।
ਊਤ ਅਪੰਚੀਕ੍ਰਿਤ ਪੁਨ ਸਾਰੇ ਅਭਿਆਕ੍ਰਿਤ ਮੈਂ ਲੈ ਹੋ ਜਾਏ।
ਜਿਹੜੇ ਉਹ ਪੰਜ ਸਥੂਲ ਭੂਤ ਨੇ ਤੇ ਅਪੰਚੀਕ੍ਰਿਤ ਜਿਹੜੇ ਸੂਕਸ਼ਮ ਪੰਜ ਤੱਤ ਨੇ, ਸੂਕਸ਼ਮ ਪੰਜ ਤੱਤ ਕਿਹੜੇ ਨੇ? ਸ਼ਬਦ ਸਪਰਸ਼ ਰੂਪ ਰਸ ਗੰਧ। ਸਥੂਲ ਕਿਹੜੇ ਨੇ? ਧਰਤੀ ਵਾਯੂ ਜਲ ਆਕਾਸ਼ ਤੇ ਅਗਨੀ। ਇਹ ਜਿਹੜੇ ਸੂਕਸ਼ਮ ਤੇ ਸਥੂਲ ਤੱਤ ਨੇ, ਇਹ ਜਦੋਂ ਅਭਿਆ ਕਿਰਤ ਕਹਿੰਦੇ ਨੇ ਈਸ਼ਵਰ ਨੂੰ ਉਹਦੇ ਵਿੱਚ ਜਦੋਂ ਇਹ ਸਾਰੇ ਲੈ ਹੋ ਜਾਂਦੇ ਹਨ
ਊਤ ਸਥੂਲ ਹੋਏ ਲੈ ਜਬੂ ਯਾ ਕੋ ਪ੍ਰਲੈ ਰੈਨ ਦਿਨ ਨਾਏ
ਸਥੂਲ ਸਦੋਂ ਸਾਰੇ ਉਸ ਪਰਮਾਤਮਾ ਵਿੱਚ ਈਸ਼ਵਰ ਵਿੱਚ ਲੈ ਹੋ ਜਾਂਦੇ ਨੇ ਉਹਨੂੰ ਰਾਤ ਦਿਨ ਦੀ ਪਰਲੈ ਕਹਿੰਦੇ ਹਨ ਕਿ ਇੱਕ ਰਾਤ ਦੀ ਪਰਲੈ ਤੇ ਇੱਕ ਦਿਨ ਦੀ ਪਰਲੈ ਕਹੀ ਜਾਂਦੀ ਹੈ
ਸੂਖਮ ਪੂਤ ਹੋਏ ਲੈ ਜਾਨੋ
ਦੂਸਰੀ ਪਰਲੈ ਹੈ ਪ੍ਰਾਕਿਰਤਕ ਪਰਲੈ ਉਹ ਕੀ ਹੈ ਵੀ ਜਦੋਂ ਸੂਖਮ ਤੱਤ ਵੀ ਖਤਮ ਹੋ ਜਾਣ ਸਾਰੇ ਜਿਹੜੇ ਸੂਖਸ਼ਮ ਤੱਤ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਉਹ ਵੀ ਸਾਰੇ ਲੈ ਹੋ ਜਾਣ
ਪ੍ਰਾਕਿਰਤ ਪਰਲੈ ਸੋ ਨਾਮ ਤਾਏ
ਖਾਲਸਾ ਜੀ ਪ੍ਰਕਿਰਤਕ ਪਰਲੈ ਕਹਿੰਦੇ ਹਨ ਇੱਕ ਪਹਿਲਾਂ ਦੱਸ ਦਿੱਤੀ ਹੈ ਉੱਪਰ ਕਿ ਈਸ਼ਵਰ ਦੇ ਵਿੱਚ ਲੈ ਹੋ ਜਾਣ ਯਾਨੀ ਕਿ ਬ੍ਰਹਮਾ ਸਵੇਰੇ ਸਾਜਦਾ ਸ੍ਰਿਸ਼ਟੀ ਸ਼ਾਮ ਨੂੰ ਖਤਮ ਕਰ ਦਿੰਦਾ ਉਹ ਦਿਨ ਰਾਤ ਦੀ ਪਰਲੈ ਮੰਨੀ ਜਾਂਦੀ ਇੱਕ ਰਾਤ ਪਰਲੈ ਰਹਿੰਦੀ ਇੱਕ ਦਿਨ ਦੇ ਵਿੱਚ ਸ੍ਰਿਸ਼ਟੀ ਸਾਜਦਾ ਰਾਤ ਨੂੰ ਖਤਮ ਕਰ ਦਿੰਦਾ ਪਰ ਜਿਹੜੀ ਦੂਸਰੀ ਪਰਲਾ ਹੈ ਉਹ ਪ੍ਰਕਿਰਤਕ ਪਰਲਾ ਵੀ ਜਦੋਂ ਉਹ ਵੀ ਖਤਮ ਹੋ ਜਾਏ ਪੰਜੇ ਤੱਤ ਵੀ ਖਤਮ ਹੋ ਜਾਣ ਸੂਕਸ਼ਮ ਤੱਤ ਜਿਹੜੇ ਨੇ ਉਹ ਵੀ ਲੈ ਹੋ ਜਾਣ ਉਹਨੂੰ ਪ੍ਰਕਿਰਤਕ ਪਰਲਾ ਕਹਿੰਦੇ ਹਨ
ਬ੍ਰਹਮ ਸੱਚਦਾਨੰਦ ਗਿਆਨ ਤੇ ਸਭ ਕੋ
ਖਾਲਸਾ ਜੀ ਜਦੋਂ ਬ੍ਰਹਮ ਸੱਚ ਦਾ ਆਨੰਦ ਗਿਆਨ ਹੋ ਜਾਏ ਉਹਦਾ ਕਿ ਮੈਂ ਸੱਚ ਚੇਤਨ ਬ੍ਰਹਮ ਆਨੰਦ ਸਰੂਪ ਹਾਂ
ਜਬ ਅਭਾਵ ਹੋਏ ਜਾਏ
ਜਦੋਂ ਸਾਰਾ ਕੁਝ ਹੀ ਅਭਾਵ ਹੋ ਜਾਵੇ ਸੂਕਸ਼ਮ ਤੱਤ ਈਸ਼ਵਰ ਜੀਵ ਸਭ ਕੁਝ ਹੀ ਅਭਾਵ ਹੋ ਜਾਏ ਸਭ ਕੁਝ ਹੀ ਸਮਾ ਜਾਵੇ
ਸੀ ਪਰਜੂ ਕੋ ਗਿਆਨ ਹੋਏ ਜਬ
ਜਦੋਂ ਪਤਾ ਲੱਗ ਜੇ ਵੀ ਰੱਸੀ ਦਾ ਤੇ ਰੱਜੂ ਦਾ ਤੇ ਸੀਪ ਦਾ ਗਿਆਨ ਹੋ ਜਾਵੇ
ਰੂਪਾ ਸਰਪ ਨਹੀਂ ਜਿਸ ਪਾਏ
ਰੱਸੀ ਦਾ ਗਿਆਨ ਹੋ ਜਾਏ ਤੇ ਸਰਪ ਖਤਮ ਹੋ ਜਾਂਦਾ ਰੱਸੀ ਦਾ ਪਤਾ ਲੱਗ ਜੇ ਸੱਪ ਖਤਮ ਸਿੱਪੀ ਦਾ ਗਿਆਨ ਹੋ ਜਾਏ ਤੇ ਚਾਂਦੀ ਖਤਮ ਏਦਾਂ ਜਦੋਂ ਗਿਆਨ ਹੋ ਜਾਏ ਉਦੋਂ ਜੀਵ ਈਸ਼ਵਰ ਪੰਜ ਤੱਤ ਸੂਖਮ ਸਥੂਲ ਸਭ ਲੈ ਹੋ ਜਾਂਦੇ ਹਨ
ਤਥਾ ਅਧਿਅਸ਼ਟ ਗਿਆਨ ਤੇ ਨਾਨਾ ਹੋਏ ਅਭਾਵ ਸਭ ਦ੍ਵੈਤ ਬਿਲਾਏ
ਅਧਿਅਸ਼ਟ ਦੇ ਵਿੱਚ ਜਦੋਂ ਇਹ ਨਾਨਾ ਅਧਿਅਸ਼ਟ ਗਿਆਨ ਦੇ ਵਿੱਚ ਅਧਿਅਸ਼ਟ ਪਰਮਾਤਮਾ ਵਿੱਚ ਬ੍ਰਹਮ ਵਿੱਚ ਅਧਿਅਸ਼ਟ ਹੋ ਕਰਕੇ ਨਾਨਾ ਰੂਪ ਕਰਕੇ ਨਜ਼ਰ ਆਉਂਦੇ ਨੇ ਪਰ ਜਦੋਂ ਗਿਆਨ ਹੋ ਜਾਏ ਉਦੋਂ ਦ੍ਵੈਸ਼ ਚਲੀ ਜਾਂਦੀ ਹੈ ਫਿਰ ਨਾਨਾ ਤਬ ਦੀ ਬਿਰਤੀ ਖਤਮ ਹੋ ਜਾਂਦੀ ਹੈ ਫਿਰ ਇਹ ਬਿਰਤੀ ਬਣ ਜਾਂਦੀ ਹੈ ਜੈ ਜੈ ਪੇਖੋ ਤਹਿ ਹਜ਼ੂਰ ਦੂਰ ਕਤੋਂ ਨਾ ਜਾਈ ਰੱਬ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ ਇਹ ਗਿਆਨ ਜਿਸ ਵੇਲੇ ਹਿਰਦੇ ਚ ਹੋ ਜਾਏ
ਗਿਆਨ ਪ੍ਰਲੈ ਇਸ ਨਾਮ ਕਹਿਤੇ ਸਤਿਗੁਰ ਉਪਦੇਸ਼ਨ ਤੇ ਪਾਏ
ਇਹਨੂੰ ਗਿਆਨ ਪ੍ਰਲੈ ਕਹਿੰਦੇ ਹਨ ਕਿ ਗੁਰੂ ਦੇ ਉਪਦੇਸ਼ ਤੋਂ ਬਿਨਾਂ ਨਹੀਂ ਹੁੰਦਾ ਇਹ ਗਿਆਨ ਪ੍ਰਲੈ ਕਿ ਗਿਆਨ ਵਿੱਚ ਸਾਰਾ ਸੰਸਾਰ ਅਭਾਵ ਹੋ ਜਾਂਦਾ ਇਹ ਮਨ ਦੀ ਅਵਸਥਾ ਹੈ ਜਦੋਂ ਮਨ ਗਿਆਨ ਚ ਟਿਕ ਜਾਏਗਾ ਬ੍ਰਹਮ ਦਾ ਯਥਾਰਥ ਗਿਆਨ ਹੋ ਜਾਏ ਜਿਵੇਂ ਰੱਸੀ ਦਾ ਯਥਾਰਥ ਗਿਆਨ ਹੋ ਗਿਆ ਤੇ ਸੱਪ ਖਤਮ ਹੋ ਜਾਂਦਾ ਏਦਾਂ ਜਦੋਂ ਬ੍ਰਹਮ ਦਾ ਗਿਆਨ ਹੋ ਜਾਏ ਉਦੋਂ ਜਗਤ ਖਤਮ ਹੋ ਜਾਂਦਾ ਉਦੋਂ ਸੰਸਾਰ ਖਤਮ ਹੋ ਜਾਂਦਾ ਫਿਰ ਜਗਤ ਜਗਤ ਨਜ਼ਰ ਨਹੀਂ ਆਉਂਦਾ ਫਿਰ ਸੰਸਾਰ ਸੰਸਾਰ ਨਜ਼ਰ ਨਹੀਂ ਆਉਂਦਾ ਫਿਰ ਇਹ ਸੰਸਾਰ ਸਭ ਗੋਬਿੰਦ ਰੂਪ ਹੀ ਨਜ਼ਰ ਆਉਂਦਾ ਸ੍ਰਿਸ਼ਟੀ ਸਾਰੀ ਲੈ ਹੋ ਜਾਂਦੀ ਹੈ ਵਿਲੈ ਹੋ ਜਾਂਦੀ ਹੈ ਇਹਨੂੰ ਗਿਆਨ ਪਰਲੈ ਕਹਿੰਦੇ ਨੇ ਵਿਦਵਾਨ ਜਨ
ਉਤਪਤੀ
ਹੁਣ ਉਤਪਤੀ ਕਿਵੇਂ ਹੁੰਦੀ ਹੈ ਸੰਸਾਰ ਦੀ ਉਹ ਦੱਸਦੇ ਹਨ
ਊਤ ਅਪੰਚੀ ਕ੍ਰਿਤ ਜੁਤ ਕਾਰਜ ਪੰਚੀਕ੍ਰਿਤ ਸਕਾਰਜ ਹੋਏ
ਜਿਹੜੇ ਅਪੰਚੀਕ੍ਰਿਤ ਭੂਤ ਸਨ ਯਾਨੀ ਕਿ ਜਿਨ੍ਹਾਂ ਦਾ ਹਾਲੇ ਪੰਚੀਕ੍ਰਿਤ ਨਹੀਂ ਹੋਇਆ ਯਾਨੀ ਕਿ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ ਜਾਂ ਜਿਹੜੇ ਪੰਜ ਤੱਤ ਨੇ ਜਿਨ੍ਹਾਂ ਦਾ ਹਾਲੇ ਪੰਚੀਕ੍ਰਿਤ ਨਹੀਂ ਹੋਇਆ ਪੰਜ ਤੱਤ ਨੇ ਜਿਹੜੇ ਅਗਨੀ ਜਲ ਵਾਯੂ ਪੰਚੀਕ੍ਰਿਤ ਹੁੰਦਾ ਜਦੋਂ ਮਿਲ ਜਾਣ ਅਪੰਚੀਕ੍ਰਿਤ ਹੁੰਦਾ ਜਦੋਂ ਨਹੀਂ ਮਿਲੇ ਜਦੋਂ ਇਹ ਨਹੀਂ ਸਨ ਮਿਲੇ ਉਸ ਵੇਲੇ ਫਿਰ ਜਦੋਂ ਇਹਨਾਂ ਦਾ ਕਾਰਜ ਹੋਇਆ ਭਾਵ ਇਹ ਪੰਚੀਕ੍ਰਿਤ ਸਹਿਤ ਹੋ ਗਏ
ਇਨ ਕੋ ਉਪਜਨ ਆਦਿ ਪੁਰਖ ਤੇ ਉਤਪਤ ਨਾਮ ਜਨੀ ਜੇ ਸੋਏ
ਫਿਰ ਕਹਿੰਦੇ ਇਹਨਾਂ ਨੂੰ ਪਰਮਾਤਮਾ ਤੋਂ ਉਤਪੰਨ ਹੋਇਆ ਜਾਣੋ ਇਹਨੂੰ ਉਤਪਤੀ ਕਹਿੰਦੇ ਨੇ ਕਿ ਜਦੋਂ ਅਪੰਚੀਕ੍ਰਿਤ ਤੋਂ ਪੰਚੀਕ੍ਰਿਤ ਬਣ ਜਾਏ ਕਾਰਜ ਬਣ ਜਾਏ ਉਹਨੂੰ ਖਾਲਸਾ ਜੀ ਉਤਪਤੀ ਕਹਿੰਦੇ ਨੇ ਫਿਰ ਉਹਨਾਂ ਪੰਜਾਂ ਤੱਤਾਂ ਤੋਂ ਸਾਰੇ ਸੰਸਾਰ ਦੀ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ ਔਰ ਉਹ ਉਤਪਤੀ ਆਦਿ ਪੁਰਖ ਤੋਂ ਮੰਨਣੀ ਹੈ ਕਿ ਉਹ ਉਤਪਤੀ ਸੰਸਾਰ ਦੀ ਪਰਮਾਤਮਾ ਤੋਂ ਪੈਦਾ ਹੋਈ ਹੈ, ਸਭ ਜਗ ਜਿਹੜਾ ਉਹ ਪਾਇਆ ਭਾਈ ਕਰਨ ਕਾਰਨ ਸਮਰੱਥ ਪਰਮਾਤਮਾ ਨੇ ਸਾਰਾ ਕੁਝ ਪੈਦਾ ਕੀਤਾ ਹੈ।
ਸਥਿਤੀ ਉਪਜ ਪ੍ਰਪੰਚ ਥੇਰੇ ਬਿਦ ਬਿਆ ਲਗ ਇਸ ਕੋ ਨਾਮ ਸਥਿਤ ਤੂੰ ਜੋਏ।
ਪਰਲੈ ਹੋ ਗਈ ਹੈ, ਉਤਪਤੀ ਵੀ ਹੋ ਗਈ ਹੈ, ਫਿਰ ਸਥਿਤੀ ਜਿਹੜੀ ਟਿਕੀ ਹੋਈ ਹੈ ਇਹ ਕੀ ਹੈ? ਹੁਣ ਸਥਿਤੀ ਬਾਰੇ ਦੱਸਦੇ ਨੇ, ਸਥਿਤੀ ਜਿਸ ਨੂੰ ਕਹਿ ਦਿੰਦੇ ਨੇ, ਇਹਦਾ ਮਤਲਬ ਹੈ ਵੀ ਇਹ ਜਿਤਨਾ ਵੀ ਪ੍ਰਪੰਚ ਜਦੋਂ ਤੱਕ ਥਿਰਿਆ ਹੋਇਆ, ਜਦੋਂ ਤੱਕ ਟਿਕਿਆ ਹੋਇਆ, ਇੱਕ ਤਾਂ ਉਦੋਂ ਤੱਕ ਟਿਕਿਆ ਰਹਿੰਦਾ ਜਦੋਂ ਤੱਕ ਬ੍ਰਹਮਾ ਦੀ ਉਮਰ ਹੈ। ਬਿਦ ਬੈ ਲਗ ਇਸ ਕੋ ਨਾਮ ਸਥਿਤੀ ਤੂੰ ਜੋਏ। ਬ੍ਰਹਮਾ ਦੀ ਉਮਰ ਤੱਕ, ਜਿੰਨੀ ਬ੍ਰਹਮਾ ਦੀ ਉਮਰ ਹੈ ਓਨੀ ਦੇਰ ਤੱਕ ਇਹ ਸੰਸਾਰ ਥਿਰਿਆ ਰਹਿੰਦਾ। ਜਦੋਂ ਬ੍ਰਹਮਾ ਖਤਮ ਹੋ ਗਿਆ, ਇੱਕ ਮਾਂ ਪਰਲੈ ਹੁੰਦੀ ਹੈ ਜਿਹਦੇ ਚ ਬ੍ਰਹਮਾ ਵੀ ਖਤਮ ਹੋ ਜਾਂਦਾ, ਜਿਹਨੂੰ ਪਿੱਛੇ ਦਰਸਾਏ ਨੇ ਗਿਆਨ ਪਰਲੈ, ਉਹਦੇ ਚ ਬ੍ਰਹਮਾ ਵੀ ਖਤਮ। ਜਦੋਂ ਬ੍ਰਹਮਾ ਹੀ ਖਤਮ ਤੇ ਫਿਰ ਸੰਸਾਰ ਕਿੱਥੇ ਟਿਕਿਆ ਰਹਿਣਾ? ਇਸ ਤਰ੍ਹਾਂ ਜਦੋਂ ਤੱਕ ਉਹ ਬ੍ਰਹਮਾ ਟਿਕਿਆ ਹੋਇਆ ਉਦੋਂ ਤੱਕ ਇਹ ਸੰਸਾਰ ਦੀ ਇਹ ਸਥਿਤੀ ਮੰਨੀ ਜਾਂਦੀ ਹੈ।
ਸਥਿਤੇ ਅਵੰਤਰ ਭੇਦ ਜੋ ਬਿਦ ਨਿਸ ਦਿਨ ਬਿਦ ਪਰਲੇ ਕਹੇ ਸਭ ਕੋਏ।
ਖਾਲਸਾ ਜੀ, ਸਥਿਤੀ ਅਵੰਤਰ ਸਥਿਤੀ ਕਹਿੰਦੇ ਨੇ, ਇਹਦਾ ਭੇਦ ਕੀ ਹੈ? ਦਿਨ ਤੇ ਰਾਤ ਦੀ ਪਰਲੈ ਜਿਵੇਂ ਪਿੱਛੇ ਦੱਸ ਕੇ ਆਏ ਨੇ, ਉਹਦਾ ਮਤਲਬ ਹੈ ਵੀ ਬ੍ਰਹਮਾ ਸਵੇਰੇ ਸ੍ਰਿਸ਼ਟੀ ਸਾਜਦਾ। ਭਾਈ ਗੁਰਦਾਸ ਜੀ ਦੇ ਬਚਨ ਨੇ ਕਿ ਜਦੋਂ ਸਾਡੇ ਚਾਰ ਯੁੱਗ ਬੀਜਦੇ ਨੇ, ਬ੍ਰਹਮਾ ਦਾ ਇੱਕ ਦਿਵਸ ਵਿਆਵ ਹੈ, ਬ੍ਰਹਮਾ ਦਾ ਇੱਕ ਦਿਨ ਬੀਤਦਾ, ਸਾਡੇ ਚਾਰ ਯੁੱਗ ਬੀਤਦੇ ਨੇ। ਯਾਨੀ ਕਿ ਜੇ ਚਾਰ ਯੁੱਗਾਂ ਦਾ ਦਿਨ ਹੈ ਤੇ ਚਾਰ ਯੁੱਗਾਂ ਦੀ ਉਹਦੀ ਰਾਤ ਹੈ। ਸਵੇਰੇ ਸਾਜਦਾ, ਰਾਤ ਨੂੰ ਖਤਮ ਕਰ ਦਿੰਦਾ, ਰਾਤ ਨੂੰ ਫਿਰ ਪਰਲਾ ਹੀ ਰਹਿੰਦੀ ਹੈ। ਕਹਿੰਦੇ ਉਹਨੂੰ ਨਿਸ ਦਿਨ ਦੀ ਪਰਲਾ ਕਹਿੰਦੇ ਨੇ, ਸਵੇਰੇ ਅਗਲੇ ਦਿਨ ਸਾਗ ਦਿੰਦਾ, ਇੱਦਾਂ ਨਿਸ ਦਿਨ ਦੀ ਉਹਨੂੰ ਪਰਲਾ ਕਹਿੰਦੇ ਨੇ, ਇਹਨੂੰ ਅਵੰਤਰ ਸਥਿਤੀ ਵੀ ਕਹਿੰਦੇ ਹਨ।
ਪੂਰਨ ਆਯੂ ਬ੍ਰਹਮਾ ਲੈ ਹੋਏ ਦੁਤੀ ਪ੍ਰਲੈ ਸਭ ਕੋ ਛੈ ਜਾਣ।
ਹੁਣ 365 ਦਿਨ ਬੀਤ ਜਾਣ, ਇੱਕ ਸਾਲ ਹੋ ਗਿਆ, 100 ਸਾਲ ਬੀਤ ਜਾਣ ਤੇ ਬ੍ਰਹਮਾ ਦੀ ਉਮਰ ਖਤਮ ਹੋ ਜਾਂਦੀ ਹੈ। ਇੱਦਾਂ ਦੇ ਚਾਰ ਯੁੱਗਾਂ ਦਾ ਇੱਕ ਦਿਨ ਤੇ ਚਾਰ ਯੁੱਗਾਂ ਦੀ ਰਾਤ, ਇੱਦਾਂ ਦੇ 365 ਦਿਨ ਇੱਕ ਸਾਲ, ਫਿਰ 100 ਸਾਲ ਬੀਤ ਜਾਣ, ਤੇ ਕਹਿੰਦੇ ਬ੍ਰਹਮਾ ਦੀ ਉਮਰ ਜਦੋਂ ਪੂਰੀ ਹੋ ਜਾਂਦੀ ਹੈ ਉਸ ਵੇਲੇ ਫਿਰ ਸਾਰਾ ਕੁਝ ਹੀ ਲੈ ਹੋ ਜਾਂਦਾ, ਉਦੋਂ ਬ੍ਰਹਮਾ ਵੀ ਨਾਸ ਹੋ ਜਾਂਦਾ। ਇਹ ਵੀ ਇੱਕ ਪ੍ਰਕਾਰ ਦੀ ਪਰਲੋ ਹੈ।
ਜਿਸ ਮੈਂ ਉਤਪਤ ਸਥਿਤ ਨ ਪਰ ਲੈ ਤ੍ਰਿਤੀ ਹੋਤ ਹੈ ਪ੍ਰਲੈ ਗਿਆਨ।
ਜਿਹੜੀ ਤੀਸਰੀ ਗਿਆਨ ਪਰਲੈ ਹੈ ਨਾ, ਉਹਦੇ ਵਿੱਚ ਨਾ ਤਾਂ ਉਤਪਤੀ ਹੁੰਦੀ ਆ ਨਾ ਹੀ ਸਥਿਤੀ ਹੁੰਦੀ ਹੈ, ਕਿਉਂਕਿ ਜੇ ਉਤਪਤੀ ਹੋਵੇਗੀ ਫਿਰ ਸਥਿਤੀ ਮੰਨਣੀ ਪਏਗੀ। ਉਹਦੇ ਵਿੱਚ ਤਾਂ ਫਿਰ ਗਿਆਨ ਪਰਲਾ ਹੈ ਵੀ ਕੇਵਲ ਬ੍ਰਹਮ ਹੀ ਬ੍ਰਹਮ ਹੈ। ਉਹਦੇ ਵਿੱਚ ਫਿਰ ਖਾਲਸਾ ਜੀ ਉਹ ਅਵਸਥਾ ਜਿਹੜੀ ਹੈ ਨਾ ਉਹ ਪਰਲਾ ਦੀ, ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਚ ਗੁਰੂ ਨਾਨਕ ਸਾਹਿਬ ਦੇ ਬਚਨ ਆਉਂਦੇ ਨੇ, ਅਰਬਦ ਨਰਬਦ ਧੁੰਦੂਕਾਰ, ਵੀ ਜਦੋਂ ਕੁਝ ਵੀ ਨਹੀਂ ਸੀ, ਸੁਨਾ ਸੁਨ ਰਹਾ ਦਾ ਨਾ ਤਿਸ ਧਰਨ ਨਾ ਸੂਰਜ ਚੰਦਰਮਾ ਕੁਝ ਵੀ ਨਹੀਂ ਸੀ, ਉਹ ਅਵਸਥਾ ਉਹਨੂੰ ਗਿਆਨ ਪਰਲੈ ਕਹਿੰਦੇ ਨੇ। ਇਹ ਗਿਆਨ ਪਰਲਾ ਤੀਸਰੀ ਪਰਲਾ, ਇੱਕ ਪਰਲਾ ਹੁੰਦੀ ਬ੍ਰਹਮਾ ਰਹਿੰਦਾ, ਇੱਕ ਪਰਲਾ ਜਦੋਂ ਬ੍ਰਹਮਾ ਵੀ ਖਤਮ ਹੋ ਜਾਏ, ਸਭ ਕੁਝ ਖਤਮ ਹੋ ਜਾਏ, ਕੇਵਲ ਬ੍ਰਹਮ ਹੀ ਪਿੱਛੇ ਬਾਕੀ ਰਹਿ ਜਾਏ, ਉਦੋਂ ਗਿਆਨ ਪਰਲਾ ਕਹਿੰਦੇ ਨੇ, ਜਦੋਂ ਕੇਵਲ ਬ੍ਰਹਮ ਹੀ ਬ੍ਰਹਮ ਹੈ।
ਮੁਕਤ ਕਾਲ ਅਦਵੈਤ ਅਖੰਡ ਇੱਕ ਐਸੋ ਰੂਪ ਤਾਏ ਪਹਿਚਾਨ।
ਮੁਕਤੀ ਕਾਲ ਤੇ ਅਦਵੈਤ, ਜਿੱਥੇ ਦਵੈਤ ਨਾ ਰਹੇ, ਇੱਕ ਅਖੰਡ ਸਰੂਪ ਪਰਮਾਤਮਾ ਦਾ ਉੱਥੇ ਪਹਿਚਾਣ ਲਵੋ, ਜਾਣ ਲਵੋ।
ਜੋ ਲਗ ਵਿਦਿਆ ਗਿਆਨਨ ਉਪਜੈ ਕਾਲ ਅਖੰਡ ਅਵਿਦਿਆ ਮਾਨ।
ਖਾਲਸਾ ਜੀ, ਇਹ ਜਿਹੜਾ ਗਿਆਨ ਹੈ ਇਹ ਉਦੋਂ ਤੱਕ ਨਹੀਂ ਪੈਦਾ ਹੁੰਦਾ ਜਦੋਂ ਤੱਕ ਤੁਸੀਂ ਵਿਦਿਆ ਨਹੀਂ ਪੜ੍ਹਦੇ, ਜਦੋਂ ਤੱਕ ਤੁਹਾਡੇ ਅੰਦਰ ਗਿਆਨ ਨਹੀਂ ਆਉਂਦਾ ਉਦੋਂ ਤੱਕ ਇਹ ਅਗਿਆਨ ਦਾ ਨਾਸ ਨਹੀਂ ਹੁੰਦਾ, ਇਸ ਅਵਿਦਿਆ ਦਾ ਨਾਸ ਨਹੀਂ ਹੁੰਦਾ।
ਸੰਚਿਤ ਪਰਾਰਬਦ ਕਿਰਿਆ ਮਾਨੁਜ ਤਿਦਾ ਕਰਮ ਜਾਵ ਤਨ ਨੇ ਗਿਆਨ।
ਖਾਲਸਾ ਜੀ, ਸੰਚਿਤ ਪਰਾਰਬਦ ਤੇ ਕਿਰਿਆ ਮਾਨ ਜਿਹੜੇ ਕਰਮ ਨੇ ਨਾ ਤਿੰਨ, ਜਦੋਂ ਤੱਕ ਇਹ ਨੇ ਉਦੋਂ ਤੱਕ ਸਾਡੇ ਅੰਦਰ ਗਿਆਨ ਨਹੀਂ ਪੈਦਾ ਹੁੰਦਾ। ਜਦੋਂ ਤੱਕ ਇਹ ਤਿੰਨੇ ਨੇ ਨਾ ਉਦੋਂ ਤੱਕ ਗਿਆਨ ਨਹੀਂ ਪੈਦਾ ਹੁੰਦਾ, ਜਦੋਂ ਇਹ ਤਿੰਨਾਂ ਦਾ ਨਾਸ ਹੋ ਜਾਏ ਫਿਰ ਗਿਆਨ ਉਤਪੰਨ ਹੁੰਦਾ। ਗਿਆਨ ਹੋ ਜਾਂਦਾ ਤੇ ਤਿੰਨਾਂ ਦਾ ਨਾਸ ਹੋ ਜਾਂਦਾ, ਗਿਆਨ ਭਇਆ ਤੋ ਕਰਮ ਹੈ ਨਾਸ, ਜਦੋਂ ਗਿਆਨ ਹੋ ਜਾਂਦਾ ਫਿਰ ਇਹਨਾਂ ਕਰਮਾਂ ਦਾ ਨਾਸ ਹੋ ਜਾਂਦਾ। ਪਰ ਜਦੋਂ ਤੱਕ ਇਹ ਤਿੰਨੇ ਨੇ ਉਦੋਂ ਤੱਕ ਖਾਲਸਾ ਜੀ ਗਿਆਨ ਨਹੀਂ ਹੁੰਦਾ।
ਊਟ ਭਵਿਖਤ ਵਰਤਮਾਨ ਕੋ ਇਹ ਪ੍ਰਤੀਬੰਧ ਲਏ ਪਹਿਚਾਨ।
ਸਾਡੇ ਗਿਆਨ ਦੇ ਵਿੱਚ ਜਿਹੜੀ ਬੜੀ ਵੱਡੀ ਰੁਕਾਵਟ ਇਹਨਾਂ ਦੀ ਵੀ ਆ, ਜਿਹੜਾ ਭੂਤ ਕਾਲ, ਭਵਿੱਖਤ ਕਾਲ ਤੇ ਵਰਤਮਾਨ ਕਾਲ ਹੈ ਨਾ, ਇਹ ਜਿਹੜੇ ਤਿੰਨ ਕਾਲ ਨੇ ਇਹ ਵੀ ਸਾਡੇ ਗਿਆਨ ਦੇ ਵਿੱਚ ਰੁਕਾਵਟ ਨੇ, ਇਹ ਪ੍ਰਤੀਬੰਧਕ ਨੇ ਸਾਡੇ ਗਿਆਨ ਦੇ ਵਿੱਚ, ਇਹ ਵੀ ਪ੍ਰਤੀਬੰਧਕ ਹਨ।
ਤ੍ਰਿਗੁਣੀ ਮਾਇਆ ਲੈ ਚੇਤਨ ਮੈਂ ਜੀਵ ਸਵਭਾਵ ਗਿਆਨ ਬਿਨ ਜਾਨ।
ਫਿਰ ਖਾਲਸਾ ਜੀ ਜਿਹੜੀ ਇਹ ਤ੍ਰਿਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ ਰੂਪੀ ਮਾਇਆ, ਇਹ ਵੀ ਜਦੋਂ ਤੱਕ ਸਾਡੇ ਅੰਦਰ ਆ ਉਦੋਂ ਤੱਕ ਗਿਆਨ ਨਹੀਂ ਹੁੰਦਾ। ਭਾਈ ਦਇਆ ਸਿੰਘ ਜੀ ਕਹਿੰਦੇ ਗਿਆਨ ਕਦੋਂ ਤੱਕ ਨਹੀਂ ਹੁੰਦਾ, ਕਹਿੰਦੇ ਜਦੋਂ ਤੱਕ ਤਿੰਨ ਪ੍ਰਕਾਰ ਦੇ ਕਰਮ ਨੇ, ਤਿੰਨੇ ਕਾਲ ਨੇ, ਤਿੰਨੇ ਹੀ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਉਦੋਂ ਤੱਕ ਜਦੋਂ ਤੱਕ ਸਾਡੇ ਅੰਦਰ ਜੀਵ ਸੁਭਾਵ ਬਣਿਆ ਹੋਇਆ, ਮਾਇਆ ਕਰਕੇ ਅਸੀਂ ਆਪਣੇ ਆਪ ਨੂੰ ਜੀਵ ਪਹਿਚਾਣਦੇ ਹਾਂ, ਉਦੋਂ ਤੱਕ ਖਾਲਸਾ ਜੀ ਸਾਡੇ ਅੰਦਰ ਜਿਹੜਾ ਬ੍ਰਹਮ ਗਿਆਨ ਹੈ ਉਹ ਉਤਪੰਨ ਨਹੀਂ ਹੋ ਸਕਦਾ।
ਸਤ ਰਜ ਤਮ ਗੁਣ ਤੀਨੋ ਤਬ ਲੋ ਜਬ ਲੋ ਗਿਆਨ ਨੇ ਪਇਓ ਮਹਾਨ।
ਸਤੋ ਰਜੋ ਤਮੋ ਗੁਣ ਉਦੋਂ ਤੱਕ ਹੀ ਨੇ ਸਾਡੇ ਅੰਦਰ ਜਦੋਂ ਤੱਕ ਸਤ ਦਾ ਬ੍ਰਹਮ ਗਿਆਨ ਨਾ ਹੋ ਜਾਏ, ਜਦੋਂ ਗਿਆਨ ਹੋ ਜਾਏ ਖਾਲਸਾ ਜੀ ਉਦੋਂ ਫਿਰ ਇਹ ਤਿੰਨੇ ਗੁਣ ਵੀ ਖਤਮ ਹੋ ਜਾਂਦੇ ਨੇ। ਗਿਆਨ ਵਿੱਚ ਫਿਰ ਇਹ ਤਿੰਨੇ ਗੁਣ ਵੀ ਸਮਾਪਤ, ਤੁਰਿਆ ਪਦ ਹੋ ਜਾਂਦਾ ਉੱਥੇ, ਤੇ ਫਿਰ ਚੌਥੀ ਅਵਸਥਾ ਚ ਜੀਵ ਸੋ ਟਿਕ ਜਾਂਦਾ, ਉੱਥੇ ਜਾ ਕੇ ਸਥਿਤੀ ਹੋ ਜਾਂਦੀ, ਫਿਰ ਇਹ ਤਿੰਨੇ ਗੁਣ ਖਤਮ ਹੋ ਜਾਂਦੇ ਹਨ।
ਗੁਣ ਕੀ ਪਰਵਰਤਨ ਤੇ ਰਹਿਤਨ ਭਿੰਨ ਲਖੇ ਨਿਜ ਨਿਰਗੁਣ ਸੋਏ।
ਜਦੋਂ ਤੱਕ ਗੁਣਾਂ ਦੇ ਵਿੱਚ ਇਹਦੀ ਪ੍ਰਵਿਰਤੀ ਨਹੀਂ ਹੁੰਦੀ, ਗੁਣਾਂ ਤੋਂ ਰਹਿਤ ਹੁੰਦਾ, ਭਾਵ ਜਦੋਂ ਇਹ ਆਪਣੇ ਆਪ ਨੂੰ ਗੁਣਾਂ ਤੋਂ ਰਹਿਤ ਮੰਨਦਾ ਹੈ ਉਦੋਂ ਤੱਕ ਤਾਂ ਖਾਲਸਾ ਜੀ ਜਦੋਂ ਤੱਕ ਇਹ ਬ੍ਰਹਮ ਨੂੰ ਆਪਣੇ ਆਪ ਤੋਂ ਭਿੰਨ ਜਾਣਦਾ ਉਦੋਂ ਤੱਕ ਇਹ ਨਿਰਗੁਣ ਜੀਵ ਗਿਣਿਆ ਜਾਂਦਾ ਹੈ।
ਜਬੈ ਤ੍ਰਿਗੁਣ ਮੈਂ ਚਿੰਤਨ ਅਪਲੋ ਲਖ ਅਗਿਆਨ ਤੇ ਸਰਗੁਣ ਹੋਏ।
ਜਦੋਂ ਇਹ ਤਿੰਨਾਂ ਗੁਣਾਂ ਦੇ ਸਹਿਤ ਆਪਣੇ ਆਪ ਨੂੰ ਈਸ਼ਵਰ ਮਾਇਆ ਸਬਲ ਸਮਝਦਾ ਉਸ ਵੇਲੇ ਫਿਰ ਇਹਨੂੰ ਈਸ਼ਵਰ ਰੂਪ ਕਰਕੇ ਸਰਗੁਣ ਕਿਹਾ ਜਾਂਦਾ ਹੈ।
ਨਾਸ਼ਵੰਤ ਆਕਾਰ ਪਛਾਨੋ ਨਿਰਾਕਾਰ ਅਭਿਨਾਸੀ ਜੋਏ।
ਭਾਈ ਦਇਆ ਸਿੰਘ ਜੀ ਕਹਿੰਦੇ ਇੱਕ ਗੱਲ ਜਾਣ ਲਓ ਵੀ ਜਿੰਨਾ ਵੀ ਇਹ ਆਕਾਰ ਹੈ ਨਾ ਇਹ ਸਭ ਨਾਸ਼ਵਾਨ ਹੈ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜਿੰਨਾ ਕੁਝ ਅਸੀਂ ਵੇਖ ਰਹੇ ਹਾਂ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਣਹਾਰ, ਕੂੜ ਸੋਹਣਾ, ਕੂੜ ਰੂਪਾ, ਕੂੜ ਪੈਨਣਹਾਰ, ਜੋ ਕੁਝ ਵੀ ਅਸੀਂ ਆਕਾਰ ਵੇਖ ਰਹੇ ਹਾਂ ਆਕਾਰ ਦਾ ਨਾਸ਼ ਹੋ ਜਾਣਾ, ਜਿਹੜਾ ਨਿਰਾਕਾਰ ਹੈ ਉਹਦਾ ਨਾਸ਼ ਨਹੀਂ ਹੁੰਦਾ। ਉਹਨੂੰ ਮਹਾਰਾਜ ਜੀ ਕਹਿੰਦੇ ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਹੋਈ, ਉਹ ਅਵਨਾਸ਼ ਵਿਨਾਸ਼ ਤੋਂ ਰਹਿਤ ਹੈ, ਉਹਦਾ ਵਿਨਾਸ਼ ਨਹੀਂ ਹੁੰਦਾ।
ਕਵੀ ਸੰਤੋਖ ਸਿੰਘ ਕਹਿ ਸਤਿਗੁਰ ਜੀ ਸਾਰ ਗ੍ਰਹਿਣ ਬਿਨ ਸਾਰ ਸੁਖੋਏ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਆਪਣੇ ਵੱਲੋਂ, ਭਾਈ ਜਦੋਂ ਤੱਕ ਸਤਿਗੁਰਾਂ ਦੀ ਕਿਰਪਾ ਨਾਲ ਅਸੀਂ ਸਾਰ ਨਹੀਂ ਗ੍ਰਹਿਣ ਕਰਦੇ, ਉਦੋਂ ਤੱਕ ਸੰਚੋੜ ਨਹੀਂ, ਜਦੋਂ ਤੱਕ ਬ੍ਰਹਮ ਨੂੰ ਗ੍ਰਹਿਣ ਨਹੀਂ ਕਰਦੇ ਉਦੋਂ ਤੱਕ ਅਸੀਂ ਅਸਾਰ ਵਿੱਚ ਰਹਾਂਗੇ। ਇਸ ਕਰਕੇ ਸਾਰ ਨੂੰ ਗ੍ਰਹਿਣ ਕਰਨਾ, ਸਹਿਜ ਬਲੋਵੋ ਜੈਸੇ ਤੱਤ ਨਾ ਜਾਈਓ, ਤੱਤ ਤੱਕ ਪਹੁੰਚਣਾ। ਜੇ ਅਸੀਂ ਰਿੜਕੀ ਜਾ ਰਹੇ ਹਾਂ ਤੇ ਕੋਈ ਤੱਤ ਮਿਲੇ ਹੀ ਨਾ, ਫਿਰ ਫਾਇਦਾ ਕੀ ਹੈ? ਦੁੱਧ ਰਿੜਕੀ ਜਾਓ, ਦਹੀਂ ਰਿੜਕੀ ਜਾਓ, ਮੱਖਣ ਨਿਕਲੇ ਨਾ, ਫਿਰ ਰਿੜਕਣ ਦਾ ਕੀ ਫਾਇਦਾ ਹੈ? ਇਸ ਕਰਕੇ ਜਿਹੜੀ ਇਹ ਸਾਰੀ ਕਥਾ ਹੈ ਇਹ ਰਿੜਕਣਾ ਹੈ, ਸਾਧਨਾ ਰਿੜਕਣਾ ਹੈ, ਜਿੰਨੇ ਸਾਡੇ ਕਰਮ ਨੇ ਰਿੜਕਣਾ ਹੈ। ਪਰ ਜੇ ਸਾਡੇ ਅੰਦਰ ਗਿਆਨ ਦੀ ਉਤਪਤੀ ਨਾ ਹੋਈ ਤੇ ਫਿਰ ਇਸ ਰਿੜਕਣ ਦਾ ਕੀ ਫਾਇਦਾ, ਕੀ ਲਾਭ ਹੈ? ਇਸ ਕਰਕੇ ਤਤ ਵਸਤੂ ਤੱਕ, ਸਾਰ ਵਸਤੂ ਤੱਕ ਪਹੁੰਚਣਾ ਹੈ।
ਜੋ ਪਈ ਤਨ ਇੰਦਰੇ ਮਨ ਪ੍ਰਾਣ ਅਨਾਤਮ।
ਸਾਡਾ ਜਿਹੜਾ ਇਹ ਸਰੀਰ ਹੈ, ਸਾਡੀਆਂ ਜਿਹੜੀਆਂ ਇੰਦਰੀਆਂ ਪਿੱਛੇ ਦੱਸੀਆਂ ਨੇ, ਸਾਡਾ ਜਿਹੜਾ ਮਨ ਹੈ, ਜਿੰਨੇ ਸਾਡੇ ਪ੍ਰਾਣ ਨੇ, ਦਰਅਸਲ ਇਹ ਸਾਰੇ ਅਨਾਤਮ ਨੇ, ਜੜ ਨੇ, ਇਹ ਆਤਮਾ ਨਹੀਂ ਹੈ, ਇਹ ਅਨਾਤਮ ਹਨ, ਇਹ ਸਾਰੇ ਜੜ ਹਨ।
ਲਖੋ ਆਕਾਰ ਅਗਿਆਨ ਸਹਿਤ ਤਮ,
ਇਹ ਸਾਰਾ ਆਕਾਰ ਜਾਣੋ, ਇਹ ਅਗਿਆਨ ਦੇ ਸਾਥ ਹਨੇਰਾ ਹੈ, ਹਨੇਰੇ ਕਰਕੇ ਸਾਨੂੰ ਇਹ ਆਕਾਰ ਨਜ਼ਰ ਆ ਰਿਹਾ ਹੈ।
ਨਿਰੰਕਾਰ ਸਾਖੀ ਬ੍ਰਹਮਾ ਆਤਮ,
ਜਿਹੜਾ ਉਹ ਬ੍ਰਹਮ ਆਤਮ ਸਾਖੀ ਹੈ ਸਾਰਿਆਂ ਦਾ, ਉਹ ਨਿਰਾਕਾਰ ਹੈ, ਉਹਦਾ ਕੋਈ ਆਕਾਰ ਨਹੀਂ ਹੈ।
ਆਪਨ ਪੋ ਜਾਣੇ ਜੋ ਅਨਾਤਮ,
ਇਹ ਭਾਈ ਉਹਨੂੰ ਤੁਸੀਂ ਆਪਣਾ ਆਪ ਜਾਣੋ, ਉਹ ਤੁਹਾਡਾ ਆਤਮਾ ਸਵਰੂਪ ਹੈ, ਬਾਕੀ ਸਭ ਕੁਝ ਅਨਾਤਮ ਜੜ ਹੈ।
ਸੋਰਠਾ ਚਿੱਤ ਬ੍ਰਹਮ ਨਿਜ ਲੱਖ ਨਾਏ, ਸੋ ਆਕਾਰ ਨਿਰਕਾਰ ਨੇ।
ਕਹਿੰਦੇ ਹੇ ਭਾਈ, ਤੁਸੀਂ ਆਪਣੇ ਚਿੱਤ ਚ ਬ੍ਰਹਮਾਕਾਰ ਬਿਰਤੀ ਬਣਾਓ ਕਿ ਮੈਂ ਬ੍ਰਹਮ ਰੂਪ ਹੀ ਹਾਂ। ਇਹ ਅਵਸਥਾ ਆਪਣੇ ਵਿਚ ਬਣਾਓ ਕਿ ਉਹਦਾ ਨਾ ਤਾਂ ਆਕਾਰ ਹੈ, ਉਹ ਨਾ ਹੀ ਨਿਰਾਕਾਰ, ਦੋਵੇਂ ਅੱਗੇ ਹੋਰ ਅੱਗੇ ਸੂਕਸ਼ਮ ਗੱਲ ਹੋਵੇ। ਜੇ ਨਿਰਾਕਾਰ ਕਹਾਂਗੇ ਫਿਰ ਆਕਾਰ ਵੀ ਮੰਨਣਾ ਪਏਗਾ, ਇਸ ਕਰਕੇ ਉਹ ਆਕਾਰ ਨਿਰਾਕਾਰ ਤੋਂ ਰਹਿਤ ਅਵਸਥਾ ਬ੍ਰਹਮ ਹੈ।
ਕੀਓ ਆਪਨ ਪੋ ਨਾਹੇ ਬਿਸਰ ਪਰਿਓ ਜੋ ਆਪ ਹੀ,
ਕਹਿੰਦੇ ਉਹ ਜਿਹੜਾ ਆਪਣਾ ਆਪ ਨਹੀਂ ਵਿਸਾਰਨਾ, ਆਪਣੇ ਆਪ ਦੇ ਚੇਤੇ ਰੱਖਣਾ, ਆਪਣੀ ਸਿਮਰਤੀ ਜਿਹੜੀ ਹੈ ਬ੍ਰਹਮਕਾਰ ਦੀ ਬਿਰਤੀ ਹੈ, ਉਹ ਆਪਣੇ ਹਿਰਦੇ ਚ ਰੱਖਣੀ ਹੈ, ਬਾਕੀ ਇਹ ਜਿਤਨਾ ਕੀਤਾ ਹੋਇਆ ਪਸਾਰਾ ਹੈ ਇਹ ਸਭ ਨਾਸ਼ਵਾਨ ਬਿਨਸਣ ਵਾਲਾ ਹੈ। ਤੁਹਾਡਾ ਜਿਹੜਾ ਸਰੂਪ ਹੈ ਭਾਈ ਦਇਆ ਸਿੰਘ ਜੀ ਕਹਿੰਦੇ, ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ, ਉਹ ਅਵਿਨਾਸ਼ੀ ਹੈ, ਉਸ ਸਵਰੂਪ ਤੱਕ ਆਪਣੀ ਸੁਰਤ ਨੂੰ ਪਹੁੰਚਾਉਣਾ। ਅੱਗੇ ਹੋਰ ਬਚਨ ਚੱਲ ਰਹੇ ਨੇ ਵੀ ਗੁਰੂ ਕਿਹੋ ਜਿਹਾ ਹੋਣਾ ਚਾਹੀਦਾ, ਗੁਰੂ ਕਿਹੋ ਜਿਹਾ ਹੋਣਾ ਚਾਹੀਦਾ, ਫਿਰ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ, ਸਿੱਖ ਕਿਹੋ ਜਿਹਾ ਹੋਵੇ ਤੇ ਗੁਰੂ ਕਿਹੋ ਜਿਹਾ ਹੋਵੇ, ਫਿਰ ਅੱਗੇ ਉਪਦੇਸ਼ ਕਿਹੋ ਜਿਹਾ ਹੋਣਾ ਚਾਹੀਦਾ, ਇਸੇ ਤਰ੍ਹਾਂ ਅੱਗੇ ਹੋਰ ਅਧਰਮ ਕੀ ਹੈ, ਧਰਮ ਕੀ ਹੈ, ਜਸ ਅਪਜਸ ਕੀ ਹੈ, ਰੋਗੀ ਅਰੋਗੀ ਕੀ ਹੈ, ਉਹ ਸਾਰੀਆਂ ਅਵਸਥਾਵਾਂ ਭਾਈ ਸਾਹਿਬ ਜੀ ਦੱਸ ਰਹੇ ਨੇ ਅਗਲਿਆਂ ਪ੍ਰਕਰਣਾਂ ਵਿਚ। ਹੁਣ ਕਥਾ ਕੁਝ ਅੱਗੇ ਥੋੜੀ ਸਰਲ ਹੋ ਜਾਣੀ ਹੈ, ਜਿਹੜੀ ਔਖੀ ਕਥਾ ਸੀ ਬਹੁਤੀ ਕਠਿਨ ਉਹ ਪਿੱਛੇ ਨਿਕਲ ਚੁੱਕੀ ਹੈ, ਤੇ ਅੱਗੇ ਕੁਝ ਵਿਸ਼ੇ ਹੁਣ ਸਰਲ ਹੋ ਜਾਣਗੇ, ਸਮਝ ਵਿਚ ਆਉਣ ਲੱਗ ਪੈਣਗੇ। ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਸੋਝੀ ਬਖਸ਼ਣ। ਵਾਹਿਗੁਰੂ ਵਾਹਿਗੁਰੂ।